ਅਸੀਂ ਤਾਂ ਖੱਪ ਗਏ ਹਾਂ ਧੂੜ ਵਿੱਚ ਲੱਥ ਪੱਥ ਤਿਰਕਾਲਾਂ ਦੇ ਢਿੱਡ ਅੰਦਰ, ਅਸੀਂ ਤਾਂ ਛੱਪ ਗਏ ਹਾਂ ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਵਾਂਗ, ਜਮਹੂਰੀਅਤ ਦੇ ਪੈਰਾਂ ਚ ਰੁਲਦੇ ਹੋਏ ਮੇਰੇ ਦੇਸ਼, ਸਾਡਾ ਫਿਕਰ ਨਾ ਕਰਨਾ, ਸਾਡਾ ਫਿਕਰ ਨਾ ਕਰਨਾ।
ਪੰਜਾਬੀ ਪੋਡਕਾਸਟ ਦਾ ਨਵਾਂ ਐਪੀਸੋਡ ਅਸੀਂ ਕੀਤਾ ਹੈ ਜੀ ਸ਼ਮਸ਼ੇਰ ਸੰਧੂ ਜੀ ਹੁਣਾਂ ਦੇ ਨਾਲ। ਸ਼ਮਸ਼ੇਰ ਸੰਧੂ ਜੀ ਉਹਨਾਂ ਦਾ ਮਿਲਵਰਤਨ ਬਹੁਤ ਹੀ ਵੱਡੇ ਵੱਡੇ ਵਧੀਆ ਇਨਸਾਨਾਂ ਦੇ ਨਾਲ ਰਿਹਾ, ਮਹਾਨ ਕਲਾਕਾਰਾਂ ਦੇ ਨਾਲ ਰਿਹਾ। ਉਹਨਾਂ ਨੇ ਬੜੇ ਗੀਤ ਲਿਖੇ ਨੇ, ਕਵਿਤਾਵਾਂ ਲਿਖੀਆਂ ਨੇ, ਲੇਖ ਲਿਖੇ ਨੇ, ਕਹਾਣੀਆਂ ਲਿਖੀਆਂ ਨੇ, ਕਈ ਤਰ੍ਹਾਂ ਦੀਆਂ ਹੋਰ ਵੀ ਕਿਤਾਬਾਂ ਆਲੋਚਨਾ ਦੀਆਂ, ਹੋਰ ਅਖਬਾਰ ਦੇ ਵਿੱਚ ਉਹਨਾਂ ਨੇ ਬਹੁਤ ਸਾਲ ਲਿਖਿਆ। ਪਰ ਸਭ ਤੋਂ ਬੜੀ ਗੱਲ ਇਹ ਹੈ ਕਿ ਉਹਨਾਂ ਨੂੰ ਬਹੁਤ ਸਾਰੀਆਂ ਘਟਨਾਵਾਂ ਯਾਦ ਨੇ ਅਤੇ ਉਹਨਾਂ ਨੂੰ ਉਹ ਸੁਣਾਉਣ ਦਾ ਬਹੁਤ ਹੀ ਵਧੀਆ ਤਰੀਕਾ, ਅਤੇ ਉਹਨਾਂ ਨੂੰ ਬੇਸ਼ੁਮਾਰ ਹਜ਼ਾਰਾਂ ਦੀ ਗਿਣਤੀ ਵਿੱਚ ਕਵਿਤਾਵਾਂ ਯਾਦ ਨੇ। ਕਿਸੇ ਵੀ ਵਿਸ਼ੇ 'ਤੇ ਗੱਲ ਹੋਵੇ ਉਹਨਾਂ ਨੂੰ ਕੋਈ ਕਵਿਤਾ ਯਾਦ ਹੁੰਦੀ ਹੈ। ਇਹ ਬਹੁਤ ਹੀ ਵਧੀਆ ਪੋਡਕਾਸਟ ਬਣੀ ਆ। ਮੈਨੂੰ ਪੂਰੀ ਉਮੀਦ ਆ ਕਿ ਇਹ ਤੁਹਾਨੂੰ ਪੋਡਕਾਸਟ ਬਹੁਤ ਪਸੰਦ ਆਊਗੀ। ਜੇ ਪਸੰਦ ਆਵੇ ਤਾਂ ਇਹਨੂੰ ਕਿਸੇ ਨਾ ਕਿਸੇ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਜੀ। ਅਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
ਸਤਿ ਸ੍ਰੀ ਅਕਾਲ ਭਾਜੀ। ਮੈਂ ਕਿਹਾ ਫਿਰ ਮੇਰੀ ਵਾਰੀ ਵੀ ਆ ਹੀ ਗਈ।
ਹਾਂਜੀ ਹਾਂਜੀ,
ਕਦੋਂ ਦਾ ਡੀਕਦਾ ਸੀ ਮੈਂ ਕਿਹਾ ਲਾਈਨ 'ਚ ਲੱਗਿਆ ਰਹਾ।
ਹਾਂ ਨਹੀਂ ਨਹੀਂ ਨਹੀਂ, ਉਹ ਤਾਂ ਮਹਾਰਾਜ ਤੁਹਾਡੇ ਕੋਲ ਤਾਂ ਦੇਖੋ ਕਈ ਬੰਦੇ ਹੁੰਦੇ ਆ ਜੀ ਕਿ ਕਿਸੇ ਕੋਲ ਨਾ ਸੰਗੀਤ ਦਾ ਪੱਖ ਹੁੰਦਾ, ਕੋਈ ਅਕੈਡਮੀਆ 'ਚ ਹੁੰਦਾ, ਕੋਈ ਜਰਨਲਿਜ਼ਮ 'ਚ ਹੁੰਦਾ। ਹਾਂਜੀ
ਹਾਂਜੀ,
ਤੁਸੀਂ ਨਾ ਤਿੰਨ ਪੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਬਾਖੂਬੀ ਨਿਭਾਈ ਆ। ਤੁਸੀਂ ਪ੍ਰੋਡਿਊਸਰ ਦੇ ਤੌਰ 'ਤੇ ਇੰਨੀਆਂ ਵਧੀਆ ਐਲਬਮਾਂ ਤਿਆਰ ਕੀਤੀਆਂ, ਫਿਰ ਤੁਸੀਂ ਸਾਰੀ ਜ਼ਿੰਦਗੀ ਐਡੀਟਰ ਰੋਜ਼ਾਨਾ ਅਖਬਾਰ ਦੇ, ਉਹ ਦੇਖੋ ਕਿੱਡਾ ਕੰਮ, ਅਤੇ ਫਿਰ ਤੁਸੀਂ ਜਿਹੜੀ ਕਵਿਤਾ ਲਿਖੀ ਉਹ ਆਪਣੇ ਆਪ 'ਚ, ਅਤੇ ਉਹ ਤੋਂ ਇਲਾਵਾ ਤੁਸੀਂ ਹੋਰ ਬਹੁਤ ਕੁਛ ਜ਼ਿੰਦਗੀ 'ਚ ਲਿਖਿਆ
ਜੀ।
ਅਤੇ ਇਹ ਤੋਂ ਇਲਾਵਾ ਤੁਸੀਂ ਜਿਹੜਾ ਮੇਲ ਗੇਲ ਕੀਤਾ ਤੁਹਾਡਾ ਬਹਿਣ ਉੱਠਣ ਇੰਨੇ ਮਹਾਨ ਬੰਦਿਆਂ ਨਾਲ ਸੀ, ਪਤਾ ਨੀ ਕਿੱਦਾਂ ਤੁਸੀਂ ਕੀਤੇ ਇੰਨੇ ਕੰਮ ਆਪਣੀ ਜ਼ਿੰਦਗੀ 'ਚ।
ਉਹੀ ਸਕਾ ਹੁਣ ਤਾਂ ਸਰਕਾਰ ਜੀ ਹੈਰਾਨੀ ਹੁੰਦੀ ਆ ਜਦੋਂ ਆਪਦੇ ਕੀਤੇ ਕੰਮ ਕਦੇ ਸੁਣਦੇ ਆ ਜਾਂ ਦੇਖਦੇ ਆ।
ਹਾਂਜੀ,
ਤੇ ਉਹ ਖੁਸ਼ੀ ਨਾਲ ਉਹ ਹੈਰਾਨੀ ਜ਼ਿਆਦਾ ਹੁੰਦੀ ਆ ਵੀ ਇੰਨੇ ਕੰਮ ਕਿਵੇਂ ਕਰ ਲਏ, ਨੌਕਰੀ ਵੀ ਕਰ ਲਈ ਨਾਲ ਨਾਲ।
ਹਾਂਜੀ, ਮੈਂ ਤਾਂ ਆਪ ਸੋਚਦਾ। ਹਾਂਜੀ ਹਾਂਜੀ,
ਮੈਂ ਕਲਾਕਾਰਾਂ ਦੀ ਲਿਸਟ ਬਣਾਈ, ਮੇਰੇ 504 ਗੀਤ ਰਿਕਾਰਡ ਹੋਏ ਆ, ਜਿਹਨੂੰ 86 ਗਾਇਕਾਂ ਤੇ ਗਾਇਕਾਵਾਂ ਨੇ ਗਾਇਆ, 153 ਗੀਤ ਇਕੱਲੇ ਬਿੰਦ ਰੱਖੀਏ ਦੀ ਆਵਾਜ਼ ਚ ਆਏ ਆ, 7 ਸਾਲ ਨਿਊ ਈਅਰ ਪ੍ਰੋਗਰਾਮ ਬਣਾਏ, ਬਸ ਸ਼ੌਕ ਚ ਹੀ ਭੱਜੇ ਫਿਰਦੇ ਰਹੇ।
ਤੁਸੀਂ ਪਹਿਲਾਂ ਦੀਦਾਰ ਸੰਧੂ ਹੁਣਾਂ ਨਾਲ ਵੀ ਬਹੁਤ ਤੁਹਾਡੀ ਮਿੱਤਰਤਾ ਹੁੰਦੀ ਸੀ। ਹਾਂਜੀ
ਹਾਂਜੀ ਹਾਂਜੀ, ਬਹੁਤ ਜ਼ਿਆਦਾ। ਉਹਨਾਂ ਬਾਰੇ ਤਾਂ ਇੱਦਾਂ ਲੱਗਦਾ ਹੁੰਦਾ ਮੈਨੂੰ ਵੀ ਪੂਰੀ ਕਿਤਾਬ ਲਿਖੀ ਜਾ ਸਕਦੀ ਆ।
ਹਾਂ,
ਉਹ ਕਹਿਣ ਲੱਗਿਆ ਵੀ ਅੱਜ ਪਿੰਡ ਨੂੰ ਹੀ ਚੱਲਦੇ ਆ। ਉਹਨੇ ਆਮ ਹੀ ਇੱਕ ਗੱਲ ਕਹਿਣੀ ਹੁੰਦੀ ਸੀ, ਇੱਕ ਕੁੱਕੜ ਬਾਂਗਾਂ ਜੀਆਂ ਦੇਈ ਜਾਂਦਾ, ਉਹ ਸੌਣ ਨਹੀਂ ਦਿੰਦਾ, ਸਵੇਰੇ 3 ਵਜੇ ਲੱਗ ਜਾਂਦਾ, ਅੱਜ ਉਹ ਕੁੱਕੜ ਬਣਾਵਾਂਗੇ ਤੇ ਭਰੋ ਵਾਲ ਚੱਲਦੇ ਆ। ਖੈਰ ਹਰ ਵਾਰ ਕੁਛ ਨਾ ਕੁਛ ਹੋ ਜਾਂਦਾ ਸੀ, ਪਰ ਉਹ ਕੁੱਕੜ ਨੀ ਮੈਨੂੰ ਪਤਾ ਲੱਗਿਆ ਜਿਹੜਾ ਬਾਂਗਾਂ ਦਿੰਦਾ ਸੀ। ਤੇ ਤੁਰੇ ਜਾਂਦੇ ਹੀ ਉਹਨਾਂ ਨੇ ਕਰਨਾ, ਇੱਕ ਵਾਰ ਅਸੀਂ ਉਹਦੀ ਕਾਰ ਦਿੱਤੀ ਹੋਈ ਸੀਗੀ ਵਰਕਸ਼ਾਪ 'ਚ, ਤੇ ਅਸੀਂ ਬੱਸ ਤੇ ਹੀ ਚਲੇ ਗਏ ਲੁਧਿਆਣੇ ਤੋਂ ਪਰਵਾਲ। ਗਾਂ ਜਾਂਦਿਆਂ ਨੂੰ ਜਦੋਂ ਉਤਰੇ ਕੋਲੂ ਦੇ ਹੋਟਲ ਤੇ ਰੁਕਣਾ ਸੀ, ਤੇ ਕੀ ਹੋਇਆ ਬਈ ਉੱਥੇ ਇੱਕ ਸਿਪਾਹੀ ਖੜਾ, ਤੇ ਉਹ ਕਹਿੰਦਾ ਵੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ। ਕਹਿੰਦਾ ਸਤਿ ਸ੍ਰੀ ਅਕਾਲ, ਕਹਿੰਦਾ ਜੀ ਸਰਦਾਰ ਜੀ ਨੇ ਤੁਹਾਨੂੰ ਯਾਦ ਕੀਤਾ। ਉਹ ਹੁਣ ਸਰਪੰਚ ਦੇ ਤੌਰ ਤੇ ਉਹਨੂੰ ਲੱਗਿਆ ਕੋਈ ਪਿੰਡ 'ਚ ਨਾ ਕੁਛ ਵਾਪਰ ਗਿਆ ਹੋਵੇ। ਉਹ ਸਿਪਾਹੀ ਨੂੰ ਕਹਿੰਦਾ ਵੀ ਅੱਛਾ ਪਿੰਡ ਠੀਕ ਠਾਕ ਆ? ਕਹਿੰਦਾ ਹਾਂਜੀ ਪਿੰਡ ਤਾਂ ਠੀਕ ਠਾਕ, ਚਲੋ ਨੇੜੇ ਹੀ ਸੀ ਥਾਣਾ ਬੱਸ ਅੱਡੇ ਦੇ। ਤੇ ਉਹ ਨਵਾਂ ਥਾਣੇਦਾਰ ਆਇਆ ਸੀਗਾ, ਉਹਨੇ ਬਿਠਾਇਆ ਤੇ ਉਹ ਕਹਿੰਦਾ ਵੀ ਮੈਂ ਤੁਹਾਡੇ ਇਲਾਕੇ 'ਚ ਆ ਗਿਆ ਤੇ ਮੇਰਾ ਜੀ ਕੀਤਾ ਵੀ ਮੁਲਾਕਾਤ ਕਰੀਏ, ਮਿਲੀਏ, ਹੋਰ ਗੱਲਾਂ ਬਾਤਾਂ ਤਾਂ ਕੀਤੀਆਂ। ਤੇ ਉਹ ਕਹਿੰਦਾ ਵੀ ਹੁਣ ਨਾ ਮੇਰੇ ਟੇਬਲ ਤੇ ਢੋਲਕੀ ਵਜਾ ਕੇ ਉਹ ਗੀਤ ਸੁਣਾ ਦੇ। ਉਹ ਫਿਰ ਗੀਤ ਸੀਗਾ ਬਈ ਹੁਣ ਤਾਂ ਥਾਣੇਦਾਰ ਵੀ ਦਫ਼ਤਰ ਦੇ ਵਿੱਚ ਧੂਫ ਦਿਖਾ ਕੇ ਬਹਿੰਦੇ।
ਹਾਂਜੀ ਹਾਂ,
ਇਸੇ ਤਰ੍ਹਾਂ ਤੁਰਿਆ ਜਾਂਦਿਆਂ ਉਹ ਕਹਿੰਦਾ ਤੇਰੇ ਨਾਲ ਗੱਲਾਂ ਕਰਦਿਆਂ ਨਾ ਮੈਨੂੰ ਵਿੱਚੋਂ ਆਈਡੀਆ ਆ ਜਾਂਦੇ ਆ।
ਹਾਂਜੀ,
ਮੈਂ ਸਰਸਰੀ ਕਹਿਤਾ, ਮੈਂ ਕਿਹਾ ਦੀਦਾਰ ਯਾਰ ਆਪਣਾ ਸਾਰੇ ਗੀਤਕਾਰ ਜਦੋਂ ਗੀਤ ਲਿਖਦੇ ਨਾ ਆਖਰੀ ਅੰਤਰੇ ਚ ਆਪਦਾ ਨਾਂ ਪਾਉਂਦੇ ਆ, ਚਾਹੇ ਮਰਾੜਾਂ ਵਾਲਾ, ਚਾਹੇ ਹਸਨਪੁਰੀ ਆ, ਚਾਹੇ ਤੇ ਤਰੀਕਿਆਂ ਵਾਲਾ, ਤੇ ਇਹਨੂੰ ਸਿਰ ਪਰਨੇ ਨੀ ਕੀਤਾ ਜਾ ਸਕਦਾ, ਇਹਦਾ ਰੂਪਕ ਪੱਖ ਜਿਹਾ ਹੋਰ ਤਰ੍ਹਾਂ। ਉਹਨੇ ਇੰਨਾ ਹੀ ਕਿਹਾ, ਕਹਿੰਦਾ ਲੈ ਆਈਡੀਆ ਕਮਾਲ ਆ। ਦੂਜੇ ਤੀਜੇ ਦਿਨ ਉਹਨੇ ਸੁਣਾਤਾ, ਕਹਿੰਦਾ ਦੇਖ ਪਹਿਲੀ ਲਾਈਨ ਦੇ ਵਿੱਚ ਹੀ ਰਾਈਟਰ ਦਾ ਨਾਂ ਫਿੱਟ ਕਰਤਾ।
ਹਾਂਜੀ,
ਉਹ ਸੁਨੇਹ ਲਤਾ ਨਾਲ ਉਹਦਾ ਡਿਊਟ ਆਇਆ ਸੀ, ਕਹਿੰਦਾ ਚੱਤੋ ਪੈਰ ਰਹਿੰਦਾ ਵੇ, ਚੱਤੋ ਪੈਰ ਰਹਿੰਦਾ ਵੇ ਦਦਾਰ ਤੇਰਾ ਨਾਂ, ਨੱਚਦਾ ਬੁੱਲਾਂ ਦੇ ਉੱਤੇ ਮੇਰੇ, ਦਸ ਟੋਆ ਪੱਟ ਨੀ ਮੈਂ ਦੱਬਾਂ ਕਿਹੜੇ ਥਾਂ ਦਿੱਤੇ ਹੋਏ ਦਲਾਸੇ ਤੇ। ਬੜਾ ਕ੍ਰੀਏਟਿਵ ਬੰਦਾ ਸੀ ਬਈ। ਇਸੇ ਤਰ੍ਹਾਂ ਹੀ ਇੱਕ ਹੋਰ ਗੀਤ ਨੂੰ ਉਹਨੇ ਸਿਰ ਪਰ ਨੇ ਕੀਤਾ, ਮਤਲਬ ਉਲਟ। ਹਮੇਸ਼ਾ ਪਤਨੀ ਨੇ ਕਹਿਣਾ ਹੁੰਦਾ ਵੀ ਸ਼ਰਾਬ ਮਾੜੀ ਆ, ਸ਼ਰਾਬ ਨਾ ਪੀਆ ਕਰ, ਤੇ ਪਤੀਆਂ ਨੇ ਪੀਣੀ ਹੁੰਦੀ ਆ।
ਹਾਂਜੀ,
ਪਰ ਉਹਨੇ ਕਿੰਨਾ ਵਧੀਆ ਉਲਟ ਗੱਲ ਕਰਕੇ ਮਟਕਾ ਵੀ ਦਿੱਤਾ। ਉਹ ਸੀ ਕਿ ਫੁੱਲਾਂ ਦੇ ਗੁਲਦਸਤੇ ਵਰਗੀ ਨਾਰ ਤੇਰੀ ਦਾ ਚਾਵੇ, ਤੈਨੂੰ ਬੁੱਕਦਾ ਵੇਖਣਾ ਹੋ ਕੇ ਸ਼ਰਾਬੀ ਆਵੇ, ਤੈਨੂੰ ਬੁੱਕਦਾ ਵੇਖਣਾ।
ਹਾਂਜੀ ਹਾਂਜੀ।
ਤੇ ਮੁੰਡਾ ਅੱਗੋਂ ਕਹਿੰਦਾ ਬੋਤਲ ਵਰਗੀ ਤੂੰ ਘਰ ਵਿੱਚ, ਮੈਂ ਕੀ ਬੋਤਲ ਤੋਂ ਲੈਣਾ, ਤੇਰੇ ਲੱਕ ਨੂੰ ਨਾਗ ਵਾਲ ਪਾ ਕੇ ਸ਼ਰਾਬੀ ਰਹਿਣਾ, ਤੇਰੇ ਲੱਕ ਨੂੰ ਨਾਗ ਵਾਲ।
ਹਾਂਜੀ ਹਾਂਜੀ ਹਾਂਜੀ, ਦੇਖ ਲਓ ਬੜੇ ਮਹਾਰਾਜ, ਇਹ ਤਾਂ ਤੁਸੀਂ ਦੇਖ ਲਓ ਲੱਗਦੇ ਹੱਥੀ ਕਿੱਦਾਂ ਦੀਆਂ ਗੱਲਾਂ ਸੁਣਾ ਦਿੱਤੀਆਂ, ਤੇ ਤੁਹਾਡੇ ਕੋਲ ਇੱਕ ਤਾਂ ਐਕਸਪੀਰੀਅੰਸ ਬਹੁਤ ਆ, ਇੱਕ ਤੁਹਾਨੂੰ ਯਾਦ ਵੀ ਗੱਲਾਂ ਬਹੁਤ ਆ।
ਹਾਂ, ਸਬੱਬ ਕੁਦਰਤੀ, ਯਾਦ ਵੀ ਰਹਿ ਗਈਆਂ ਤੇ ਇੰਨੀਆਂ ਘਟਨਾਵਾਂ ਨਾਲ ਕਿਹਾ। ਦੇਖੋ ਮੈਂ ਕਹਿੰਦਾ ਹੁੰਦਾ ਵੀ 9-10 ਪੀੜ੍ਹੀਆਂ ਦਾ ਮੈਂ ਚਸ਼ਮਦੀਦ ਗਵਾਹ। ਢਾਡੀ ਦਦਾਰ ਸਿਓ ਰਟੈਂਡਾ ਦੇਖੋ,
ਹਾਂਜੀ
ਉਹਨੇ ਦੱਸਿਆ ਵੀ ਮੈਂ 10-10 ਰੁਪਈਏ ਦੀ ਹੀਰ ਦੀਆਂ 80 ਕਲੀਆਂ ਲਈਆਂ ਸੀ ਹਜੂਰਾ ਸਿੰਘ ਬਟਾਰੀ ਤੋਂ, ਜਿਹੜੀ ਇੱਕ ਬਹੁਤ ਚਰਚਿਤ ਕਲੀ ਆਪਣੇ ਵੀ, ਚੱਕ ਕੇ ਝੰਮਣ ਹੀਰ ਡੋਲੀ ਬਹਿ ਗਈ ਖੇੜਿਆਂ ਦੀ, ਰਾਂਝੇ ਯਾਰ ਨੇ ਦੋਹੱਤੜ ਪੱਟੀ ਮਾਰੀ,
ਹਾਂਜੀ
ਯਾਰੀ ਟੁੱਟ ਗਈ ਤੇ ਮਨ ਮੁੜਿਆ ਮੁੜਿਆ ਲੱਗਦਾ ਨੀ ਹੈ ਨੀ ਅੱਖਾਂ ਦੇ ਵਿੱਚ ਪਹਿਲਾਂ ਵਾਲੀ ਧਾਰੀ। ਇਹ ਦੇਖੋ ਹਜੂਰਾ ਸਿੰਘ ਬਟਾਰੀ ਦੀ ਹੈ, 10 ਰੁਪਈਏ ਚ ਢਾਡੀ ਦਦਾਰ ਸਿਓ ਰਟੈਂਡੇ ਨੇ ਕਲੀ ਖਰੀਦੀ ਸੀ।
ਅੱਛਾ,
ਉਹਨੇ ਸੰਗਤਾਰ ਜੀ ਮੈਨੂੰ ਤਵੇ ਦਿਖਾਏ, ਤਵਿਆਂ ਦੇ ਉੱਤੇ ਲਿਖਿਆ ਹੋਇਆ ਸੀ ਢਾਡੀ ਦਦਾਰ ਸਿਓ ਰਟੈਂਡਾ, ਬ੍ਰੈਕਟ ਚ ਲਿਖਿਆ ਹੋਇਆ ਸੀ ਜੱਟੋ ਕੇ ਸਹਿਗਲ। ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਇਹਦਾ ਕੀ ਮਤਲਬ ਆ, ਉਹ ਕਹਿੰਦਾ ਐਚ ਐਮ ਬੀ ਵਾਲੇ ਪਹਿਲਾਂ ਤਾਂ ਸਾਨੂੰ ਆਈ ਸਮਝਦੇ ਸੀ ਵੀ ਜੱਟਾਂ ਨੂੰ ਰਾਗ ਵੇਦਿਆ ਦਾ ਕੀ ਪਤਾ, ਫੇਰ ਮੈਨੂੰ ਸੁਣਿਆ ਤਾਂ ਖੁਸ਼ ਹੋ ਗਏ, ਤੇ ਫੇਰ ਉਹ ਇੰਨੇ ਪ੍ਰਭਾਵਿਤ ਹੋਏ ਤੇ ਉਹ ਕਹਿੰਦੇ ਵੀ ਤੂੰ ਤਾਂ ਜੱਟਾਂ ਦਾ ਕੇ ਐਲ ਸਹਿਗਲ ਲੱਗਦਾ ਸਾਨੂੰ, ਤਾਂ ਕਰਕੇ ਬ੍ਰੈਕਟ ਵਿੱਚ ਕਹਿੰਦਾ ਉਹਨਾਂ ਨੇ ਆਪ ਹੀ ਪਾਤਾ ਸੀ ਜੱਟੋ ਕੇ ਸਹਿਗਲ।
ਅੱਛਾ ਅੱਛਾ ਜੀ, ਪਰ ਜਿਹੜੇ ਦਦਾਰ ਸਿੰਘ ਹੁਣੀ ਸੀਗੇ ਜੀ, ਇਹ ਆਇਓ ਸੀਗੇ ਉਧਰੋਂ, ਹਨਾ ਵੰਡ ਤੋਂ ਪਹਿਲਾਂ ਉਧਰੋਂ ਆਏ ਸੀ
ਇਹ। ਹਾਂ, ਪਾਕਿਸਤਾਨ ਚ ਸੀ, ਉੱਥੇ ਹੀ ਦਦਾਰ ਸੰਧੂ ਨੇ ਦੱਸਿਆ ਉਹਦੇ ਬਾਪ ਨੇ ਕਿਤੇ ਉਹਨਾਂ ਦਾ ਅਖਾੜਾ ਸੁਣਦਿਆਂ ਨਾ ਮੇਲੇ ਵਿੱਚ ਇੰਨਾ ਪ੍ਰਭਾਵਿਤ ਹੋ ਗਿਆ, ਉਹਨੇ ਅੰਦਰੇ ਅੰਦਰ ਧਿਆ ਲਿਆ ਵੀ ਜੇ ਅਗਲੀ ਵਾਰ ਵੀ ਮੇਰੇ ਘਰ ਮੁੰਡਾ ਹੋਇਆ ਤਾਂ ਮੈਂ ਉਹਦਾ ਨਾਂ ਦਦਾਰ ਰੱਖੂੰਗਾ।
ਹਾਂ,
ਤੇ ਉਹਦਾ ਨਾਂ ਦਦਾਰ ਸੰਧੂ ਦਾ ਇਸ ਕਰਕੇ ਦਦਾਰ ਰੱਖਿਆ ਗਿਆ। ਗਾਹ ਦਦਾਰ ਸੰਧੂ ਕੇਦੀਪ ਤੇ ਜਗਮੋਹਨ ਕੌਰ ਤੋਂ ਇੰਨਾ ਪ੍ਰਭਾਵਿਤ ਸੀ, ਉਹਨੇ ਆਪਦੇ ਨਿਆਣਿਆਂ ਦੇ ਨਾਂ ਜਗਮੋਹਨ, ਮੁੰਡੇ ਦਾ ਨਾਂ ਜਗਮੋਹਨ ਆ।
ਅੱਛਾ, ਤਾਂ ਆਇਆ
ਤੇ ਬੇਟੀ ਦਾ, ਬੇਟੀ ਨੂੰ ਦੀਪਾ ਕਹਿੰਦੇ ਆ। ਹਾਂ,
ਅੱਛਾ 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 ਜੀ, ਵਾਹ ਜੀ ਵਾਹ, ਵਾਹ ਜੀ ਵਾਹ। ਤੁਹਾਨੂੰ ਆਪ ਕਦੋਂ ਪਈ ਜੀ ਪਹਿਲਾਂ ਜਿੱਦਾਂ ਇਹ ਇਹ ਸ਼ੌਕ ਕਦੋਂ ਪਿਆ ਗੀਤ ਲਿਖਣ ਦਾ?
ਮੈਂ ਪਹਿਲਾਂ ਲਿਖਦਾ ਸੀ ਕਵਿਤਾਵਾਂ ਤੇ ਕਹਾਣੀਆਂ, ਮੇਰੀਆਂ ਬਹੁਤੀਆਂ ਕਹਾਣੀਆਂ ਜਿਹੜੀਆਂ ਅਮ੍ਰਿਤਾ ਪ੍ਰੀਤਮ ਦੇ ਰਸਾਲੇ ਨਾਗਮਣੀ ਵਿੱਚ ਛਪੀਆਂ।
ਹਾਂਜੀ,
ਤੇ ਕਵਿਤਾਵਾਂ ਆਰ ਸੀ ਪ੍ਰੀਤ ਲੜੀ ਹੇਮ ਜੋਤੀ ਵਗੈਰਾ ਰਸਾਲਿਆਂ ਦੇ ਵਿੱਚ ਛਪਦੀਆਂ ਰਹੀਆਂ। ਇਹ ਜਦੋਂ ਮੈਂ ਖਾਲਸਾ ਕਾਲਜ ਲੁਧਿਆਣੇ ਹੋਸਟਲ ਚ ਰਹਿੰਦਾ ਸੀ ਪੜ੍ਹਦਾ ਸੀ, ਉੱਥੇ ਇਹਨਾਂ ਦੇ ਨਾਲ ਗਾਉਣ ਵਾਲਿਆਂ ਨਾਲ ਮਤਲਬ ਬੜਾ ਹੁੰਦਾ ਸੀ, ਸੰਪਰਕ ਕਰਾਂ ਇਹਨਾਂ ਨੂੰ ਨੇੜਿਓਂ ਦੇਖਾਂ। ਤੇ ਸਾਡੇ ਇਲਾਕੇ ਨਾ ਜਗਰਾਓਂ ਸਿੱਧਵਾਂ ਬੇਟ ਦੇ ਇਲਾਕੇ ਚ ਪਹਿਲੇ ਵੇਲਿਆਂ ਚ ਜਗ ਸਿੰਘ ਜੱਗਾ, ਨਰਿੰਦਰ ਬੀਬਾ, ਹਰਚਰਨ ਗਰੇਆਲ,
ਹਾਂਜੀ
ਇਹਨਾਂ ਦੇ ਖਾੜੇ ਬਹੁਤ ਸੁਣੇ। ਬਸ ਉੱਥੋਂ ਯਮਲੇ ਦੇ, ਯਮਲਾ ਜੱਟ ਦੇ ਡੇਰੇ ਜਾ ਕੇ ਬਹਿ ਜਾਣਾ, ਕੋਈ ਗੋਭੀ ਚੀਰ ਰਿਹਾ, ਕੋਈ ਤੂੰਬੀ ਬਣਾ ਰਿਹਾ, ਕੋਈ ਉਹਦੀਆਂ ਲੱਤਾਂ ਘੁੱਟ ਰਿਹਾ, ਤੇ ਉਸ ਮਾਹੌਲ ਦੇ ਵਿੱਚੋਂ ਕਿਤੇ ਇਧਰ ਨੂੰ ਕੀ ਕਹਿੰਦੇ ਹੁੰਦੇ ਆ ਵੀ ਉਹ ਬੈਕਟੀਰੀਆ ਇਧਰ ਨੂੰ ਚੇਟਕ ਲੱਗ ਗਈ।
ਇਹ ਨਾ ਜੀ ਤੁਹਾਨੂੰ ਪਰ ਸੀਗਾ ਤਾਂ ਸ਼ੌਕ ਹੀ, ਤਾਂ ਹੀ ਤੁਸੀਂ ਉਹ ਦੁਬਾਰੇ ਲੱਭੇ ਜਾ ਕੇ। ਹਾਂਜੀ
ਹਾਂਜੀ ਹਾਂਜੀ।
ਤੁਹਾਡੀ ਪਹਿਲਾਂ, ਸਭ ਤੋਂ ਪਹਿਲਾਂ ਬਿੰਦ ਰੱਖੀਆ ਹੋਣਾ ਨਾ ਮੀਟਿੰਗ ਕਦੋਂ ਹੋਈ?
ਜਦੋਂ ਮੈਂ ਪੰਜਾਬੀ ਟ੍ਰਿਬਿਊਨ ਚ ਆ ਕੇ ਚੰਡੀਗੜ੍ਹ ਨੌਕਰੀ ਕਰ ਲਈ ਤਾਂ ਟੈਗੋਰ ਥੀਏਟਰ ਚ ਬਹੁਤ ਸੱਭਿਆਚਾਰਕ ਸੰਗੀਤਕ ਸਮਾਗਮ ਹੁੰਦੇ ਰਹਿੰਦੇ ਸੀ, ਸਾਡੀ ਡਿਊਟੀ ਲੱਗ ਜਾਂਦੀ ਸੀ ਕਵਰੇਜ ਕਰਨ ਵਾਸਤੇ।
ਹਾਂਜੀ,
ਇਹ ਫਿਰ ਇੱਕ ਭੰਗੜਾ ਟੀਮ ਨਾਲ ਬੋਲੀਆਂ ਪਾਉਣ ਆਇਆ।
ਅੱਛਾ ਜੀ।
ਤੇ ਮੈਂ ਆਪਦਾ ਭੱਥੇ ਦੇ ਵਿੱਚ ਤੀਰ ਲੈ ਕੇ ਫਿਰਦਾ ਸੀ ਵੀ ਮੈਂ ਇਹ ਕਿੱਥੇ ਦੂਸਰਾ ਲਾਵਾਂ ਇਹ ਨਿਸ਼ਾਨੇ। ਉਦੋਂ ਮੇਰੇ ਭੁਪਿੰਦਰ ਬੱਬਲ, ਪਵਨਦੀਪ, ਰਜਿੰਦਰ ਮੋਹਣੀ, ਬਿੰਦ ਰੱਖੀਆ, ਇਸ ਤਰ੍ਹਾਂ 7-8 ਗੁਰਤੇਜ ਤੇਜ ਹੁਣੀ ਧਿਆਨ ਚ ਆਏ। ਜਦੋਂ ਮੈਂ ਬਿੰਦ ਰੱਖੀਏ ਨੂੰ ਭੰਗੜੇ ਨਾਲ ਬੋਲੀਆਂ ਪਾਉਂਦਿਆਂ ਦੇਖੇ ਤੇ ਉਦੋਂ ਬਾਅਦ ਗੈਸਟ ਆਈਟਮ ਮੈਨੂੰ ਲੱਗਿਆ ਵੀ ਆਹ ਠੀਕ ਆ। ਮੈਂ ਇਹਨੂੰ ਪਿਛਲੇ ਪਾਸੇ ਗ੍ਰੀਨ ਰੂਮ ਚ ਮਿਲਣ ਜਾ ਰਿਹਾ, ਇਹ ਮੇਰੇ ਵੱਲ ਨੂੰ ਆ ਰਿਹਾ। ਬਸ ਉਹ ਸਾਡੀ ਜਿਹੜੀ ਨਿੱਕੀ ਜੀ ਮਿਲਣੀ ਸੀ ਉਹ ਐਸੀ ਮੁਲਾਕਾਤ ਬਣੀ ਉਦੋਂ ਇਕਬਾਲ ਢਿੱਲੋਂ ਸਾਡਾ ਮਿੱਤਰ ਬਣਾ ਰਿਹਾ ਸੀ ਅਣਖ ਜੱਟਾਂ ਦੀ ਉਸ ਦੌਰ ਦੀਆਂ ਫਿਲਮਾਂ ਨਾ ਸੰਗਤਾਰ ਜੀ
ਹਾਂਜੀ
ਚਾਹੇ ਪੁੱਤ ਜੱਟਾਂ ਦੇ ਸੀ ਅਣਖ ਜੱਟਾਂ ਦੀ ਸੀ ਗਾ ਬਦਲਾ ਜੱਟੀ ਦਾ ਕਚਹਿਰੀ ਵੈਰੀ ਇਹਨਾਂ ਸਾਰੀਆਂ ਦਾ ਗੀਤ ਸੰਗੀਤ ਦਾ ਇੰਚਾਰਜ ਮੈਨੂੰ ਬਣਾ ਦਿੰਦੇ ਸੀਗੇ ਆਪਣੇ ਪ੍ਰੋਡਿਊਸਰ ਮਿੱਤਰ ਤੇ ਉਹਦੇ ਵਿੱਚ ਫਿਰ ਛਿੰਦੇ ਤੋਂ ਵੀ ਗਾਉਣਾ ਸੀ ਸਰਬਜੀਤ ਕੋਕੇ ਵਾਲੀ ਤੋਂ ਗਾਉਣਾ ਸੀ ਦਿਲਸ਼ਾਦ ਅਖਤਰ ਤੋਂ ਗਾਉਣਾ ਸੀ ਮੇਰੇ ਕਹਿਣ ਤੇ ਵੀ ਇੱਕ ਨਵੇਂ ਮੁੰਡੇ ਨੂੰ ਮੌਕਾ ਦੇ ਦਿੱਤਾ ਜਾਵੇ ਉਹ ਨਵਾਂ ਮੁੰਡਾ ਬਿੰਦ ਰੱਖਿਆ ਸੀ ਤੇ ਉਹ ਪਹਿਲੀ ਆਈਟਮੀ ਇੰਨੀ ਵਰਗੀ ਬਾਣੀਆਂ ਨੇ ਜੱਟ ਢਾ ਲਿਆ ਤੇ ਮੁੜ ਕੇ ਤਾਂ ਫਿਰ ਚੱਲ ਸੋ ਚੱਲ
ਹਾਂ ਨਹੀਂ ਜਦੋਂ ਨਾ ਅਸੀਂ ਜੀ ਬਾਹਰ ਟੂਰ ਵੀ ਕੀਤੇ ਆ ਤੇ ਤੁਸੀਂ ਬਿੰਦ ਰੱਖੀਏ ਉਹਨਾਂ ਨੂੰ ਇਕੱਲਾ ਪ੍ਰੋਡਿਊਸ ਹੀ ਨਹੀਂ ਕੀਤਾ ਇਕੱਲੇ ਗੀਤ ਹੀ ਨਹੀਂ ਦਿੱਤੇ ਜਿਹੜਾ ਤੁਹਾਡਾ ਉਹਨਾਂ ਦੇ ਨਾਲ ਪਰਸਨਲ ਰਿਸ਼ਤਾ ਵੀ ਸੀਗਾ ਮੈਂ ਦੇਖਿਆ ਕਈ ਵਾਰੀ ਤੁਹਾਡੇ ਰਿਸ਼ਤੇ ਉਹਨਾਂ ਦੇ 3 ਲੈਵਲ ਤੇ ਸੀਗੇ ਜੀ
ਹਾਂਜੀ
ਤੁਸੀਂ ਕਈ ਵਾਰ ਤਾਂ ਉਹਨਾਂ ਦੇ ਬੜੇ ਮਿੱਤਰ ਵਾਂਗ ਵਰਤਦੇ ਸੀ ਕਈ ਵਾਰ ਬੜੇ ਭਰਾ ਵਾਂਗ ਤੇ ਕਈ ਵਾਰ ਪਿਓ ਵਾਂਗ ਵੀ
ਬਿਲਕੁਲ
ਤੇ ਇੰਨਾ ਆਸਰਾ ਉਹਨਾਂ ਨੂੰ ਮਿਲਣਾ ਵੀ ਮੇਰੇ ਖਿਆਲ ਵਿੱਚ ਇੱਕ ਬਹੁਤ ਜਾਣੀ ਕਿ ਲੱਕੀ ਬ੍ਰੇਕ ਸੀ
ਹਾਂ ਦੇਖੋ ਐਸਾ ਸਾਡੀਆਂ ਰਖਾਵਾਂ ਰਲੀਆਂ ਜਾਂ ਜਿਹਨੂੰ ਕਹਿੰਦੇ ਕਰੂਰਾ ਰਲ ਜਾਂਦਾ ਵੀ ਅਤੁਲ ਸ਼ਰਮਾ ਜੀ ਤੇ ਮੈਂ ਅਸੀਂ ਮਿਊਜ਼ਿਕ ਟਰੈਕ ਉਹਦੀ ਗੈਰ ਹਾਜ਼ਰੀ ਚ ਬਣਾ ਲੈਂਦੇ ਸੀ ਪਤਾ ਹੁੰਦਾ ਸੀ ਆਹ ਸਕੇਲ ਰੱਖਣਾ ਇੱਥੋਂ ਕਛੱਡਣਾ ਇੱਥੋਂ ਸ਼ੁਰੂ ਕਰਨਾ ਤੁਸੀਂ ਦੇਖ ਲਓ ਕਿ ਜਦੋਂ ਯਾਰ ਬੋਲਦਾ ਗੀਤ ਜਰਨੈਲ ਘੁਮਾਣ ਦੇ ਸਟੂਡੀਓ ਸੁਰਸੰਗਮ ਚ ਅਸੀਂ ਜੋਗੀ ਦੀ ਆਵਾਜ਼ ਵਿੱਚ ਉਹਨੂੰ ਡੱਬ ਕਰ ਲਿਆ ਜੋਗੀ ਦਾ ਨਾਂ ਹੀ ਅਸੀਂ ਜੋਗਿੰਦਰ ਰੱਖਿਆ ਪਾਇਆ ਹੋਇਆ ਸੀ
ਅੱਛਾ ਜੀ ਗਾਈਡ ਕਰਨੇ
ਉਹ ਅਤੁਲ ਜੀ ਦਾ ਸ਼ਾਗਿਰਦ ਸੀ ਤੇ ਜਦੋਂ ਬਿੰਦ ਰੱਖੀਏ ਨੇ ਤੋਂ ਡੱਬ ਕਰਵਾਇਆ ਤੇ ਉਹਨੇ ਕਾਗਜ਼ ਪੜਿਆ ਤਰਜ਼ ਵੀ ਉਹਦੇ ਲਈ ਨਾ ਤਰਜ਼ ਦਾ ਪਤਾ ਸੀ ਨਾ ਵਰਡਿੰਗ ਦਾ ਮੈਨੂੰ ਯਾਦ ਆ ਉਹਨੇ ਕਾਗਜ਼ ਪੜ ਕੇ ਕਿਹਾ ਬਾਈ ਜੀ ਇਹ ਕਦੋਂ ਲਿਖਿਆ ਬੜਾ ਤਕੜਾ ਗੀਤ ਤੇ ਚਲੋ ਫਿਰ ਦੇਖਦੇ ਆ ਕੀ ਰਿਹਰਸਲਾਂ ਕਰਨੀਆਂ ਉਹਦੀ ਨਾ ਪਿਕਅਪ ਬੜੀ ਸੀ ਬਸ ਉਹ ਮੇਰਾ ਖਿਆਲ ਆ 25-30 ਮਿੰਟ ਦੇ ਵਿੱਚ ਗੀਤ ਡਨ ਹੋ ਗਿਆ ਤੇ ਸਾਡਾ ਸੁਭਾਅ ਸੀ ਅਤੁਲ ਜੀ ਕਹਿੰਦੇ ਵੀ ਹੁਣ ਲਾਈਟਾਂ ਭਜਾ ਕੇ ਹਨੇਰੇ ਚ ਸੁਣ ਲਈ ਹਨੇਰੇ ਚ ਸੁਣਿਆ ਤੇ ਉਹ ਕਹਿੰਦੇ ਲਓ ਭਾਈ ਹੁਣ ਇਹਨੂੰ ਹਿਲਾਉਣਾ ਨੀ ਜੋ ਕੁਛ ਹੋ ਗਿਆ ਇਹ ਇਦਾਂ ਹੀ ਰੱਖਣਾ
ਹਾਂਜੀ
ਤੇ ਉਹ ਬਿਨਾਂ ਹਿਲਾਇਆ ਹੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਜਿਹਨੇ ਕਹਿ ਲਓ ਮੁੜ ਕੇ ਧਰਤੀ ਹਿਲਾਤੀ
ਹਾਂ ਨਹੀਂ ਉਹਨਾਂ ਦੀ ਆਵਾਜ਼ ਜਿਹੜੀ ਸੀਗੀ ਨਾ ਜੀ ਬੜੀ ਦਿਲਕਸ਼ ਆਵਾਜ਼ ਸੀ
ਹਾਂਜੀ
ਤੇ ਜਿਹੜੀ ਇੱਕ ਪਰਫੋਰਮੈਂਸ ਜਿਹੜੀ ਆਰਟਿਸਟ ਦੇ ਵਿੱਚ ਨਾ ਇੱਕ ਇੱਕ ਚੀਜ਼ ਹੁੰਦੀ ਆ ਕਿਸੇ ਚੀਜ਼ ਨੂੰ ਗੀਤ ਨੂੰ ਮਚਾਉਣ ਦੀ
ਹਾਂਜੀ
ਗਾਉਣਾ ਗੀਤ ਨੂੰ ਕੁਛ ਹੋਰ ਚੀਜ਼ ਹੁੰਦਾ ਗੀਤ ਨੂੰ ਮਚਾਉਣਾ ਹੋਰ ਚੀਜ਼
ਬਿਲਕੁਲ
ਹਾਂਜੀ ਤੇ ਇਹ ਨਾ ਸੁਰਜੀਤ ਬਿੰਦ ਰੱਖੀਆ ਹੁਣਾਂ ਦੇ ਵਿੱਚ ਇੱਕ ਇਹ ਜਾਦੂ ਸੀਗਾ ਕਿ ਉਹ ਮਚਾ ਦਿੰਦੇ ਸੀਗੇ ਗੀਤ ਨੂੰ
ਤੇ ਦੇਖੋ ਗੋਡ ਗਿਫਟਡ ਸੀ ਕੋਈ ਬਾਹਲੀ ਰਿਹਰਸਲਾਂ ਨਹੀਂ ਸੀ ਕਰਨੀਆਂ ਪੈਂਦੀਆਂ ਕੋਈ ਬਹੁਤੀ ਮਿਹਨਤ ਨਹੀਂ ਸੀ ਕਰਨੀ ਪੈਂਦੀ
ਹਾਂ ਉਹ ਤਾਂ ਦੇਖੋ ਕਿੰਨਾ ਬੜਾ ਸਦਮਾ ਹੋਇਆ ਉਹਦੇ ਜਾਣ ਦੇ ਨਾਲ
ਭਰਿਆ ਮੇਲਾ ਛੱਡ
ਜਿਹੜੀ ਵੀ ਚੀਜ਼ ਗਾਈ ਆ ਹਾਂਜੀ ਜਿਹੜੀ ਵੀ ਚੀਜ਼ ਗਾਈ ਆ ਜਿਹੜੀ ਵੀ ਚੀਜ਼ ਤੁਸੀਂ ਬਣਾਈ ਆ ਉਹ ਹਿੱਟ ਹੀ ਹਿੱਟ ਸੀ ਕਦੇ ਏਦਾਂ ਨੀ ਹੋਇਆ ਵੀ ਆਹ ਨੀ ਚੱਲੀ ਜਾ ਉਹ ਨਹੀਂ
ਆਹੋ ਕੁਦਰਤੀ ਦੇਖੋ ਪਹਿਲੀ ਵਾਰ ਜਦੋਂ ਕੈਸਟ ਚ ਗੀਤ ਚੱਲ ਗਿਆ ਇੱਥੇ ਮੇਰੀ ਨੱਥ ਡਿੱਗ ਪਈ
ਹਾਂਜੀ
ਉਦੋਂ ਆਪਣਾ ਭਾਈਚਾਰਾ ਕਹਿੰਦਾ ਸੀ ਵੀ ਪਹਿਲਾਂ ਹੀ ਜ਼ੋਰ ਜ਼ਿਆਦਾ ਲੱਗ ਗਿਆ ਗਾਂ ਕੀ ਕਰੋਗੇ ਉਹ ਅਗਲੀ ਵਾਰ ਬਸ ਕਰ ਆ ਗਿਆ ਕਹਿੰਦੇ ਰਹਿੰਦਾ ਜ਼ੋਰ ਵੀ ਲੱਗ ਗਿਆ ਹੁਣ ਉਦੋਂ ਗਾਂ ਜਾ ਕੇ ਆ ਗਿਆ ਦੁਪੱਟਾ ਸੱਤ ਰੰਗ ਦਾ ਵਿਕਦਾ ਜੈ ਕੁਰੇ ਪਾਣੀ ਮੁਖੜਾ ਦੇਖ ਕੇ ਮਰ ਗਿਆ
ਨਹੀਂ
ਸਾਨੂੰ ਟੇਢੀ ਟੇਢੀ ਤੱਕਦੀ ਤੂੰ
ਹਾਂ ਹਰ ਇੱਕ ਗੀਤ ਇੱਕ ਤੋਂ ਇੱਕ ਵੱਧ ਕੇ ਤੇ ਨਾਲੇ ਪਰਫੋਰਮੈਂਸ ਵੀ ਉੱਦਾਂ ਵੀ ਸੁਭਾਅ ਵੀ ਉਹਨਾਂ ਦਾ ਬਹੁਤ ਵਧੀਆ ਸੀ ਤੇ ਪਰ ਦੇਖੋ ਇਹ ਪਤਾ ਨਹੀਂ ਹੁੰਦਾ ਕਿਸਮਤ ਦੇ ਜਿਹੜੇ ਗੇੜ ਆ
ਬਿਲਕੁਲ ਉਦੋਂ ਦੇਖ ਲਓ ਆਪਣਾ ਡੇਢ ਦੋ ਮਹੀਨੇ ਦਾ ਆਪਣਾ ਟੂਰ ਸੀ ਕੈਨੇਡਾ ਅਮਰੀਕਾ ਇੰਗਲੈਂਡ ਵਾਲਾ ਇਕੱਠਿਆਂ
ਬਤਾਇਆ ਹਾਂਜੀ ਹਾਂਜੀ ਹਾਂ ਮੈਂ ਜੀ ਬਿੰਦ ਰੱਖੀਏ ਉਹਨਾਂ ਤੋਂ ਦੋ ਚੀਜ਼ਾਂ ਸਿੱਖੀਆਂ ਇੱਕ ਤਾਂ ਉਹਨਾਂ ਨੇ ਮੈਨੂੰ ਮਾੜਾ ਜਿਹਾ ਤਰਨਾ ਸਿਖਾਇਆ ਸੀ ਹਾਂਜੀ
ਅੱਛਾ ਅੱਛਾ ਠੀਕ
ਤੇ ਇੱਕ ਉਹਨਾਂ ਨੇ ਮੈਨੂੰ ਉਹ ਜਿਹੜੀ ਪੁੱਠੀ ਬੋਲੀ ਬੋਲਦੇ ਹੁੰਦੇ ਸੀ ਇੱਕ ਉਹ ਸਿਖਾਈ
ਹਾਂ ਹਾਂ ਉਹ ਸਾਰਿਆਂ ਸ਼ਬਦਾਂ 'ਚ ਸੱਸਾ ਜਿਹਾ ਲਾ ਲੈਂਦੇ ਹੁੰਦੇ ਸੀ
ਨਹੀਂ ਉਹ ਕੀ ਇੱਕ ਤਾਂ ਉਹ ਕਰਦੇ ਹੁੰਦੇ ਸੀ ਇੱਕੋ ਇੱਕ ਹੋਰ ਬੋਲੀ ਉਹ ਬੋਲਦੇ ਹੁੰਦੇ ਸੀ
ਅੱਛਾ
ਤੇ ਦੁਰਗੇ ਰੰਗੀਲੇ ਹੁਣੀ ਵੀ ਬੋਲਦੇ ਉਹ ਇੱਦਾਂ ਕਿ ਲਗਾ ਮਾਤਰਾ ਉੱਥੇ ਹੀ ਰਹਿਣ ਦੇਣੀਆਂ ਸ਼ਬਦ ਅੱਗੇ ਪਿੱਛੇ ਕਰ ਦੇਣੇ ਆ
ਇਹ ਇਸ ਇਲਾਕੇ ਵਾਲੇ ਸਾਰੇ ਕਲਾਕਾਰੀ ਇੱਦਾਂ ਕਰਦੇ ਸੀ ਇਹ ਇਹਨਾਂ ਦੀ ਅਲੱਗ ਜਿਹੀ ਆਈਟਮ ਸੀ ਇਹ
ਪਰ ਉਹ ਮੌਕਾ ਵੀ ਬੜਾ ਵਧੀਆ ਹੁੰਦਾ ਸੀ ਦੇਖੋ ਟੇਪ ਬਣਾਉਣੀ ਸਾਰੇ 8 ਗੀਤ ਜਾਂ 10 ਗੀਤ ਇੱਕ ਲਾਈਨ ਚਲਾ ਕੇ ਦੇਖਣਾ ਤੇ ਯਾਰ ਪਹਿਲਾ ਕਿਹੜਾ ਰੱਖੀਏ ਦੂਜਾ ਕਿਹੜਾ ਉਹ ਹੁਣ ਚੀਜ਼ਾਂ ਹੀ ਖਤਮ ਹੋ ਗਈਆਂ
ਆਹੋ ਇਹ ਸਾਈਡ ਬੀ ਸਾਈਡ ਜੇ ਕੋਈ ਗੀਤ ਢਿੱਲਾ ਰਹਿ ਗਿਆ ਉਹਨੂੰ ਬੀ ਸਾਈਡ ਦਾ ਦੂਜਾ ਜਾਂ ਤੀਜਾ ਬਣਾ ਲਓ
ਹਾਂਜੀ ਨਾਲੇ ਇੱਦਾਂ ਵੀ ਸੈੱਟ ਕਰਨਾ ਕਿ ਕਿ ਜੇ ਕਿਸੇ ਨੇ ਸਾਈਡ ਗੀਤ ਹੀ ਸੁਣਨਾ, ਜੇ ਉਹਨੂੰ ਪੁੱਠੀ ਕਰਕੇ ਟੇਪ ਪਾਈ ਤਾਂ ਦੂਜੇ ਪਾਸੇ ਵੀ ਸਾਈਡ ਹੀ ਹੋਵੇ।
ਸੰਗਤਾਰੀ, ਜਦੋਂ ਜਗਮੋਹਨ ਕੌਰ ਦੀਆਂ ਜ਼ਿੰਦਗੀ ਦੀਆਂ ਆਖਰੀ ਤਿੰਨ ਕੈਸਟਾਂ ਮੇਰੀ ਪੇਸ਼ਕਾਰੀ ਚ ਆਈਆਂ ਸੀ,
ਹਾਂਜੀ,
ਹਾਕਮਾਰੀ ਮਿੱਤਰਾਂ ਨੇ, ਇਸ਼ਕ ਤਮਾਸ਼ਾ,
ਹਾਂਜੀ,
ਉਹ ਕੀ ਹੋਇਆ ਵੀ ਉਹ ਟੂ ਟਰੈਕ ਤੇ ਐਚ ਐਮ ਬੀ ਵਾਲੀ ਰਿਕਾਰਡਿੰਗ ਦਾ ਉਹਦਾ ਸੁਭਾਅ ਬਣਿਆ ਹੋਇਆ ਸੀ। ਹੁਣ ਇੱਥੇ ਉਹ ਕਹੇ ਵੀ ਤੁਸੀਂ ਤਾਂ ਕਹਿੰਦੇ ਹੋ ਇੱਥੋਂ ਤੱਕ ਜਾਣਾ, ਇੱਥੇ ਤੱਕ ਜਾਣਾ, ਕਦੇ ਹੇਕ ਲੰਮੀ ਵੀ ਹੋ ਸਕਦੀ ਆ, ਕਦੇ ਘੱਟ ਵੀ ਸਕਦੀ ਆ, ਤਰਾ ਚੜਾ, ਇਹ ਤਾਂ ਤੁਸੀਂ ਬੰਨਤਾ।
ਹਾਂਜੀ,
ਮਤਲਬ ਉਹਨੂੰ ਇਹ ਨਵੀਆਂ ਤਕਨੀਕਾਂ ਮਤਲਬ ਉਹਨੂੰ ਔਖੀਆਂ ਜਿਹੀਆਂ ਲੱਗੀਆਂ,
ਔਖੀਆਂ ਲੱਗਦੀਆਂ ਸੀ।
ਪਿੱਛੇ ਜੇ ਐਂ ਗੱਲ ਚੱਲੀ, ਕਹਿੰਦੇ ਵੀ ਕੁਛ ਕੋਈ ਹੋਰ ਹਟਮੀ ਜਿਹੀ ਗੱਲ ਸੁਣਾ। ਮੈਂ ਕਿਹਾ ਫਿਰ ਇਉਂ ਕਰਦੇ ਆਪਾਂ, ਕਲਾਕਾਰੀ ਖੇਤਰ ਦੇ ਵਿੱਚ ਭੈਣ ਭਰਾ ਦੇ ਜਿਹੜੇ ਰਿਸ਼ਤੇ ਆ,
ਹਾਂਜੀ,
ਬਈ ਰੱਖੜੀ ਬੰਨ ਭੈਣ ਭਰਾ ਵੀ ਬਹੁਤ ਆ, ਵੀ ਉਹਨਾਂ ਚ ਕੁਛ ਮਸਾਲਾਂ ਦਿੰਦਾ ਮੈਂ।
ਹਾਂ,
ਉਹ ਬੜੀ ਉਹਨਾਂ ਨੂੰ ਦਿਲਚਸਪ ਲੱਗੇ। ਮੈਂ ਕਿਹਾ ਵੀ ਸੁਰਿੰਦਰ ਸ਼ਿੰਦੇ ਦੀ ਘਰ ਵਾਲੀ ਜੋਗਿੰਦਰ ਕੌਰ ਤੇ ਕੁਲਦੀਪ ਮਾਣਕ, ਇਹ ਰੱਖੜੀ ਬੰਨ ਭੈਣ ਭਰਾ ਸੀ। ਇਸੇ ਤਰ੍ਹਾਂ ਪਰਮਿੰਦਰ ਸੰਧੂ ਤੇ ਜਰਨੈਲ ਕਮਾਨ ਰੱਖੜੀ ਬੰਨ ਭੈਣ ਭਰਾ, ਇਸੇ ਤਰ੍ਹਾਂ ਜਗਜੀਤ ਚੂੜਚੱਕ ਫਿਲਮ ਪ੍ਰੋਡਿਊਸਰ ਤੇ ਗੁਰਦਾਸ ਦੀ ਘਰ ਵਾਲੀ ਮਨਜੀਤ ਮਾਨ, ਇਹ ਰੱਖੜੀ ਬੰਨ ਭੈਣ ਭਰਾ ਰਹੇ। ਮੈਂ ਕਿਹਾ ਵੀ ਜੇ ਉਧਰ ਨੂੰ ਚੱਲੀਏ ਤਾਂ ਫਿਰ ਹੇਮਾ ਮਲਨੀ ਤੇ ਸ਼ਤਰੂਘਨ ਸਿਨਹਾ, ਇਹ ਰੱਖੜੀ ਬੰਨ ਭੈਣ ਭਰਾ। ਇੱਕ ਜਿਹੜੀ ਮੋਟੀ ਟੁਨਟੁਨ ਹੁੰਦੀ ਸੀ ਕਮੇਡੀਅਨ,
ਹਾਂਜੀ ਹਾਂਜੀ,
ਉਹ ਟੁਨਟੁਨ ਤੇ ਮਹਾਨ ਸੰਗੀਤਕਾਰ ਨੌਸ਼ਾਦ,
ਹਾਂਜੀ, ਅੱਛਾ ਅੱਛਾ ਜੀ,
ਜਿਹਦੀ ਬੀਨ ਦੀਆਂ ਅਜੇ ਤੱਕ ਗੱਲਾਂ ਕਰਦੇ ਆ, ਉਹ ਵੀ ਰੱਖੜੀ ਬੰਨ ਭੈਣ ਭਰਾ ਸੀ। ਅੱਛਾ, ਉਹਦੇ ਚ ਮੈਂ ਫਿਰ ਆਖਰੀ ਦੱਸਿਆ ਨਾ, ਜਦੋਂ ਉਹ ਸਾਰਿਆਂ ਨੂੰ ਹੈਰਾਨ ਕਰ ਗਈ ਗੱਲ, ਮੈਂ ਕਿਹਾ ਬਈ ਕੈਰੋਂ ਦਾ ਮੁੰਡਾ ਸੁਰਿੰਦਰ ਕੈਰੋਂ ਤੇ ਇੰਦਰਾ ਗਾਂਧੀ ਵੀ ਰੱਖੜੀ ਬੰਨ ਭੈਣ ਭਰਾ।
ਅੱਛਾ ਜੀ, ਵਾਹ ਜੀ ਵਾਹ, ਇਹ ਫਿਰ ਤੁਹਾਡੀ ਜਿਹੜੀ ਜਰਨਲਿਸਟਿਕ ਸੋਚ ਆ ਦੀ ਤੇ ਉਹ ਖੋਜ ਆ,
ਹਾਂਜੀ ਹਾਂਜੀ,
ਤੁਸੀਂ ਫਿਰ ਉਹਦੇ ਨਾਲ ਇਹ ਕੱਢੀਓ ਸੀ ਗੱਲ। ਹਾਂਜੀ,
ਆਹੋ, ਬਸ ਸ਼ੌਕ ਹੀ ਇੱਦਾਂ ਦੇ ਸੀ, ਇਹਨਾਂ ਕੰਮਾਂ ਚ ਹੀ ਪਏ ਰਹੇ।
ਜਿਹੜਾ ਤੁਹਾਡਾ ਅਖਬਾਰ ਦਾ ਖੇਤਰ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ, ਤੁਸੀਂ ਕਿਹੜੇ ਸਨ ਚ ਕਿਹਾ ਆਏ ਆ?
ਮੈਂ ਪੰਜਾਬੀ ਟ੍ਰਿਬਿਊਨ ਚ ਆ ਗਿਆ ਸੀਗਾ 1978 ਚ।
ਅੱਛਾ ਜੀ,
1978 ਚ ਆ ਗਿਆ ਸੀ। ਪਹਿਲਾਂ ਮੈਂ ਉੱਥੇ ਬੰਗੇ ਸਿੱਖ ਨੈਸ਼ਨਲ ਕਾਲਜ ਚ ਲੈਕਚਰਰ ਲੱਗ ਗਿਆ ਸੀਗਾ ਪੜ੍ਹਾਈ ਖਤਮ ਕਰਕੇ, ਤੇ ਫਿਰ ਬਰਜਿੰਦਰ ਭਾਜੀ ਇੱਥੇ, ਉਦੋਂ ਡਾਕਟਰ ਐਮ ਐਸ ਰੰਧਾਵੇ ਨੇ ਬਰਜਿੰਦਰ ਭਾਜੀ ਨੂੰ ਐਡੀਟਰ ਰੱਖਤਾ, ਤੇ ਫਿਰ ਬਰਜਿੰਦਰ ਭਾਜੀ ਨੇ ਆਪਦੀ ਚੋਇਸ ਦੇ, ਅਸੀਂ ਜਿੰਨੇ 15-20 ਸੀਗੇ ਅਲੱਗ ਅਲੱਗ ਥਾਵਾਂ ਤੇ, ਸਾਨੂੰ ਇੱਥੇ ਭਰਤੀ ਕਰ ਲਿਆ।
ਅੱਛਾ ਜੀ, ਅੱਛਾ ਜੀ, ਇੱਕ ਨਾ ਉਹ ਜਿਹੜਾ ਗਰੁੱਪ ਸੀਗਾ ਜੀ ਸਾਰਾ ਹੀ ਤੁਹਾਡਾ, ਬੜਾ ਕ੍ਰੀਏਟਿਵ ਗਰੁੱਪ ਸੀ।
ਹਾਂਜੀ ਹਾਂਜੀ, ਕੁਦਰਤੀ ਉਹ ਸਾਰੇ ਹੀ ਇੱਦਾਂ ਦੇ ਇਕੱਠੇ ਹੋ ਗਏ।
ਹਾਂਜੀ,
ਇਸੇ ਕਰਕੇ ਮੈਂ ਨਾ ਇੱਕ ਆਰਟੀਕਲ ਲਿਖਿਆ ਸੀ ਪੰਜਾਬੀ ਟ੍ਰਿਬਿਊਨ ਦੇ ਤਜਰਬਿਆਂ ਬਾਰੇ, ਫਿਰ ਲੜੀ ਚਲਾਉਣੀ, ਉਹਦਾ ਹੈਡਿੰਗ ਇਹ ਰੱਖਿਆ ਸੀ ਵੀ ਤੀਆਂ ਵਾਂਗ ਲੰਘੇ 30 ਸਾਲ।
ਹਾਂ,
ਹਾਸਾ ਖੇਡਾ ਵੀ ਹੋਈ ਜਾਣਾ, ਕੰਮ ਵੀ ਹੋਈ ਜਾਣਾ।
ਹਾਂ ਹਾਂ,
ਫਿਰ ਮੈਨੂੰ ਤਾਂ ਇੰਚਾਰਜ ਹੀ ਬਣਾਤਾ ਨਾ।
ਹਾਂਜੀ, ਇੱਕ
ਤਾਂ ਸੰਡੇ ਮੈਗਜ਼ੀਨ ਦੇ ਤਾ, ਫਿਰ ਫਿਲਮ ਐਡੀਸ਼ਨ, ਘਰ ਪਰਿਵਾਰ, ਖੇਡਾਂ, ਧਰਮ ਤੇ ਫਲਸਫਾ, ਸੱਭਿਆਚਾਰ, ਨਵੀਆਂ ਕਲਮਾਂ, ਸਿਹਤ, ਇਹ ਸਾਰੇ ਹੀ ਜਿਹੜੇ ਸੀਗੇ ਐਡੀਸ਼ਨ ਨਿਕਲਦੇ, ਉਹ ਸਾਰੇ ਹੀ ਮੇਰੇ ਸਪੁਰਦ ਕਰਦੇ, ਮੈਂ ਇਹਨਾਂ ਦਾ ਇੰਚਾਰਜ ਸੀ।
ਮੈਂ ਤਾਂ ਉਸੇ ਗੱਲ ਦਾ ਹੈਰਾਨ ਆ ਕਿ ਜਿੰਨਾ ਕੰਮ ਤੁਹਾਨੂੰ ਅਖਬਾਰ ਚ ਸੀ ਨਾ,
ਹਾਂਜੀ,
ਬੰਦੇ ਨੂੰ ਤਾਂ ਉਹ ਤੋਂ ਹੀ ਵਿਹਲ ਨਹੀਂ ਮਿਲ ਸਕਦੀ 24 ਘੰਟੇ। ਤੁਸੀਂ ਪਤਾ ਨੀ ਹੋਰ ਜਿਹੜੇ ਬਾਕੀ ਦੇ ਕੰਮ ਕਿੰਨੇ ਇੱਦਾਂ ਕਰ ਦਿੱਤੇ।
ਇੱਕ ਉਹਦੇ ਚ ਅਸੀਂ ਆਏ, ਇੱਕ ਲਿਸਟ ਬਣਾਉਂਦੇ ਸੀ ਵੀ ਜਿਵੇਂ ਚਲੋ ਕਲਾਕਾਰ ਮੈਂ ਪੇਸ਼ ਕੀਤੇ, ਉਹਦੇ ਵਿੱਚ ਹੁਣ ਯਾਦਵਿੰਦਰ ਕਰਫਿਊ, ਸਵਰਨ ਟਹਿਣਾ,
ਹਾਂਜੀ,
ਬਾਠ, ਸੁਰਿੰਦਰ ਮਚਾਕੀ, ਇਹ ਸਾਰਿਆਂ ਦੀ ਜਿਹੜੀ ਨਵਦੀਪ ਗਿੱਲ, ਇਹਨਾਂ ਨੂੰ ਜਦੋਂ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ, ਇਹਨਾਂ ਨੂੰ ਸਭ ਤੋਂ ਵੱਧ ਉਤਸ਼ਾਹਿਤ ਮੈਂ ਕੀਤਾ, ਮੈਂ ਪੰਜਾਬੀ ਟ੍ਰਿਬਿਊਨ 'ਚ ਇਹਨਾਂ ਨੂੰ ਬਹੁਤ ਛਾਪਿਆ।
ਹਾਂਜੀ ਹਾਂ, ਨਹੀਂ ਤੁਸੀਂ ਤਾਂ ਮਹਾਰਾਜ ਇਹ ਵੀ ਖੇਤਰ ਦੇ ਵਿੱਚ ਬਹੁਤ ਕੰਮ ਕੀਤੇ। ਪਰ ਜਿਹੜਾ ਤੁਹਾਡਾ ਬਚਪਨ ਸੀ ਉਹਦੇ ਬਾਰੇ ਦੱਸੋ ਕੁਛ, ਘਰ ਦਾ ਮਾਹੌਲ ਕਿੱਦਾਂ ਦਾ ਸੀ?
ਘਰ ਦਾ ਮਾਹੌਲ ਸਾਡਾ, ਅਸੀਂ ਕਹਿੰਦੇ ਹੁੰਦੇ ਹਾਂ ਵੀ ਇੰਨਾ ਦੇਸੀ ਪਿੰਡ ਸੀਗਾ, ਚਿੜੀ ਦੇ ਪਹੁੰਚੇ ਜਿੰਨਾ, 45-50 ਘਰਾਂ ਦਾ ਪਿੰਡ, ਮਦਾਰਪੁਰਾ ਜਿਹਨੂੰ ਮਦਾਰਾ ਵੀ ਕਹਿ ਦਿੰਦੇ ਆ।
ਹਾਂਜੀ,
ਤੇ ਉੱਥੇ ਜਿਹੜੇ ਸੀਗੇ ਵੀ ਉਹ ਇੱਕ ਚੇਤ 14 ਦਾ ਮੇਲਾ, ਸਦਮਾ ਬੇਟਕ ਜਗਰਾਓ ਰੋਸ਼ਨੀ ਦਾ ਮੇਲਾ,
ਹਾਂਜੀ,
ਉਹਦੇ ਵਿੱਚ ਨਾ ਜਿਹੜਾ ਇਹਨਾਂ ਮੇਲਿਆਂ ਦੇ ਵਿੱਚੋਂ ਮੈਂ ਉਹ ਕਿੱਸੇ ਜਿਹਨੂੰ ਚਿੱਠੇ ਵੀ ਕਹਿ ਦਿੰਦੇ ਆ,
ਹਾਂਜੀ ਹਾਂਜੀ,
ਕਿੱਸੇ ਖਰੀਦ ਬਹੁਤ ਪੜ੍ਹਦਾ ਰਿਹਾ।
ਹਾਂ ਹਾਂ,
ਕਿਸ਼ੋਰ ਚੰਦ ਬੱਦੋਵਾਲੀਏ ਦੇ, ਕਰਨੈਲ ਪਾਰਸ ਰਾਮੂ ਵਾਲੀਏ ਦੇ,
ਹਾਂਜੀ,
ਮਨ ਉਹਨਾਂ ਵੇਲਿਆਂ ਚ ਹੀਰ ਵਾਰਸ਼ਾ ਪੜ੍ਹ ਲਈ ਭਾਵੇਂ ਪਹਿਲਾਂ ਸਮਝ ਨਾ ਆਈ।
ਹਾਂਜੀ ਹਾਂ, ਉਹਨਾਂ ਕਿੱਸਿਆਂ ਉੱਤੇ ਲਿਖਿਆ ਹੁੰਦਾ ਸੀ ਅਸਲੀ ਤੇ ਪੂਰਾ ਕਿੱਸਾ,
ਅਸਲੀ ਤੇ ਪੂਰਾ, ਅਸਲੀ ਤੇ ਵੱਡੀ ਹੀਰ।
ਹਾਂਜੀ ਹਾਂ, ਸਾਡੇ ਪਾਪਾ ਜੀ ਨੇ ਵੀ ਪਹਿਲਾਂ ਇੱਦਾਂ ਹੀ ਪੜ੍ਹੇ ਤੇ ਉਹਨਾਂ ਨੂੰ ਕਿਤੇ ਵਾਰਸ ਸ਼ਾਹ ਦੀ ਹੀਰ ਫਿਰ ਬਹੁਤ ਵਧੀਆ ਲੱਗੀ ਜੀ ਕਿਤੇ, ਤੇ ਉਹ ਤਾਂ ਫਿਰ ਉਹਨਾਂ ਨੂੰ ਜ਼ਬਾਨੀ ਯਾਦ ਸੀ ਸਾਰੀ।
ਬੱਲੇ ਬੱਲੇ ਬੱਲੇ।
ਹੁਣ ਵੀ ਇੱਕ ਵਾਰੀ ਐਂਡ ਜਹੇ ਦੇ ਵਿੱਚ ਇੱਕ ਵਾਰ ਮੈਂ ਤੇ ਕਮਲ ਗਏ ਤੇ ਕਿਸੇ ਬੰਦ ਦੀ ਗੱਲ ਹੋਈ। ਹਾਂਜੀ ਤੇ ਉਹ ਕਹਿੰਦੇ ਆਹੋ ਆਹੋ ਏਦਾਂ ਆ, ਤੇ ਕਮਲ ਕਹਿੰਦਾ ਪਾਪਾ ਜੀ ਇਹ ਤੁਹਾਨੂੰ ਯਾਦ ਆ ਹੁਣ, ਤੇ ਪਰ ਉਹਨਾਂ ਨੂੰ ਫਿਰ ਵੀ ਇੰਨਾ ਪਤਾ ਸੀ, ਕਹਿੰਦੇ ਬਈ ਇਹਦੀਆਂ 26 ਆ ਲੈਣਾ, ਮੇਰਾ ਖਿਆਲ 20 ਤਾਂ ਮੈਂ ਕਹਿਣਾ ਜਾਊ, ਹਨਾ। ਹੁਣ ਦੇਖੋ ਇੱਦਾਂ ਕੀ ਪਤਾ ਕਿਸੇ ਨੂੰ ਵੀ ਇਸ ਹਿੱਸੇ ਦੇ ਵਿੱਚ 26 ਲੈਣਾ, ਇਸ ਹਿੱਸੇ ਦੇ ਵਿੱਚ ਇੰਨੀਆਂ ਲੈਣਾ ਉਹਨਾਂ ਨੂੰ, ਤੇ ਉਹ ਸਾਨੂੰ ਸੁਣਾਉਣ ਲੱਗ ਪਿਆ ਜੀ ਉਹਨੇ 26 ਸੁਣਾ ਦਿੱਤੀ।
ਵਾਹ ਜੀ ਵਾਹ, ਵਾਹ ਜੀ ਵਾਹ। ਇਸੇ ਤਰ੍ਹਾਂ ਸੰਗਤਾਰ ਜੀ ਇੱਕ ਮੈਂ ਸੁਣਾਉਣਾ, ਆਹ ਗੱਲ ਚੋਂ ਗੱਲ ਨਿਕਲਦੀ ਹੈ ਜਿਵੇਂ।
ਹਾਂਜੀ।
ਸੁਰਜੀਤ ਪਾਤਰ ਦਾ ਮੈਨੂੰ ਫੋਨ ਆਇਆ ਵੀ ਮੈਂ ਪਾਸ਼ ਦਾ ਜਨਮ ਦਿਨ ਮਨਾਇਆ ਜਾ ਰਿਹਾ ਪਟਿਆਲੇ ਯੂਨੀਵਰਸਿਟੀ, ਤੇ ਮੈਨੂੰ ਉਹ ਕਵਿਤਾ ਚਾਹੀਦੀ ਹੈ ਜਿਹੜੀ ਪਾਸ਼ ਨੇ ਵੀ ਸਾਡੇ ਦੋਨਾਂ ਬਾਰੇ ਲਿਖੀ ਸੀ, ਪਾਸ਼ ਪਾਤਰ ਬਾਰੇ।
ਹਾਂਜੀ।
ਮੈਂ ਕਿਹਾ ਚਲੋ ਮੈਂ ਠੀਕ ਆ ਤੁਹਾਨੂੰ ਉਹ ਭੇਜ ਦਿੰਦਾ, ਫਿਕਸ ਕਰ ਦਿੰਦਾ।
ਹਾਂਜੀ।
ਤੇ ਮੈਂ ਕਿਹਾ ਬਈ ਇੱਕ ਜਿਹਦੇ ਤੋਂ ਉਹ ਦੁਖੀ ਹੋਏ ਸੀ ਤੁਹਾਡੇ ਵਾਲੀ ਕਵਿਤਾ ਤੋਂ, ਮਕਤੂਲ ਸੱਜਣ ਨੋਟ ਕਰਨ, ਤੁਸੀਂ ਨਕਸਲੀ ਲਹਿਰ ਨੂੰ ਮਖੌਲ ਉਡਾਇਆ ਸੀ, ਉਹ ਵੀ ਭੇਜਦੇ ਆ, ਕਹਿੰਦੇ ਉਹ ਵੀ ਭੇਜਦੇ, ਕਹਿੰਦੇ ਯਾਰ ਉਹ ਸੱਚ ਉਹ ਕਵਿਤਾ ਤੇਰੇ ਕੋਲ ਮਿਲ ਸਕਦੀ ਆ, ਆਹ ਜਿਹੜੀ ਮੈਂ ਲਿਖੀ ਸੀਗੀ ਮਕਤੂਲ ਸੱਜਣ ਨੋਟ ਕਰਨ। ਮੈਂ ਕਿਹਾ ਮੈਨੂੰ ਸਾਰੀ ਜਵਾਨੀ ਯਾਦ ਆ, ਉਹਦੀਆਂ ਮੈਂ ਚਾਰ ਕਲੀਆਂ ਦਾ ਮਕਤੂਲ ਸੱਜਣ ਨੋਟ ਕਰਨ ਕੇ ਪਰੰਪਰਾਰ ਜਨਤਾ ਵਿਚਕਾਰ ਵੰਡੀ ਗਈ ਸੀ ਜੋ ਇੱਕ ਮਹਿੰਗੀ ਕਿਤਾਬ, ਉਸਦਾ ਅਰਥ ਹਰਗਜ਼ ਲਹੂ ਨਹੀਂ ਸੀ, ਸੂਹਾ ਗੁਲਾਬ ਸੀ ਸੂਹਾ ਗੁਲਾਬ।
ਵਾਹ।
ਇਸ ਤਰ੍ਹਾਂ ਉਹ ਸਾਰੀ ਮੈਂ ਸੁਣਾਤੀ। ਅੱਛਾ ਮੈਂ ਕਿਹਾ ਇੱਕ ਪੱਤਰ ਭਾਜੀ ਹੋਰ, ਜਦੋਂ ਤੁਸੀਂ ਸੁਰਜੀਤ ਪਾਤਰ ਨਹੀਂ ਸੀ, ਸੁਰਜੀਤ ਪੱਤੜ ਸੀ।
ਹਾਂਜੀ।
ਪੱਤੜ ਕਲਾਂ ਪਿੰਡ ਸੀ ਨਾ, ਤੇ ਉਦੋਂ ਦੀ ਇੱਕ ਕਾਲਜ ਮੈਗਜ਼ੀਨ ਚ ਤੁਹਾਡੀ ਕਵਿਤਾ ਛਪੀ ਸੀ, ਉਹ ਬਹੁਤ ਅੱਛੀ ਕਵਿਤਾ, ਉਹ ਤੁਸੀਂ ਕਿਸੇ ਕਿਤਾਬ ਚ ਕਿਉਂ ਨੀ ਸ਼ਾਮਿਲ ਕੀਤੀ? ਕਹਿੰਦੇ ਕਿਹੜੀ? ਯਾਰ ਮੇਰੀ ਤਾਂ ਮੇਰੇ ਕੋਲ ਤਾਂ ਹੈ ਹੀ ਨੀ। ਮੈਂ ਕਿਹਾ ਉਹ ਵੀ ਮੈਨੂੰ ਸਾਰੀ ਜਵਾਨੀ ਯਾਦ ਆ। ਕਹਿੰਦੇ ਯਾਰ ਉਹ ਵੀ ਭੇਜ ਦੇ ਫਿਰ, ਉਹ ਸੁਣਿਓ ਕਵਿਤਾ ਕੀ ਸੀ। ਕਿਆ ਉਹ ਉਦੋਂ ਹੀ ਦੇਖੋ ਤੁਸੀਂ ਜਦੋਂ ਪੱਤੜ ਹੁੰਦੇ ਆ ਕਿੰਨੀ ਸ਼ਾਨਦਾਰ ਕਵਿਤਾ ਲਿਖੀ, 6-7 ਲਾਈਨਾਂ ਦੀ ਸੁਣਾਈ ਦਿਆ।
ਆਹੋ ਬਿਲਕੁਲ।
ਮੇਰੇ ਨਾਲ ਤਾਂ ਹਰ ਜਸ਼ਨ ਵਿੱਚ ਏਦਾਂ ਹੀ ਹੋਇਆ, ਸਭ ਆ ਗਏ ਮੌਕੇ ਮੁਤਾਬਕ ਰੰਗ ਕੇ ਚਿਹਰੇ ਤੇ, ਮੈਂ ਨੰਗੇ ਹੀ ਮੁੱਖ ਉੱਥੇ ਜਾ ਖਲੋਇਆ।
ਵਾਹ ਜੀ ਵਾਹ।
ਮੇਰੇ ਨਾਲ ਹਰ ਜਸ਼ਨ ਵਿੱਚ ਏਦਾਂ ਹੀ ਹੋਇਆ, ਸਭ ਆ ਗਏ ਮੌਕੇ ਮੁਤਾਬਕ ਰੰਗ ਕੇ ਚਿਹਰੇ ਤੇ, ਮੈਂ ਨੰਗੇ ਹੀ ਮੁੱਖ ਉੱਥੇ ਜਾ ਖਲੋਇਆ। ਜਸ਼ਨ ਵਾਲੇ ਹਮੇਸ਼ਾ ਮੈਨੂੰ ਇਕੱਲੇ ਨੂੰ ਬੁਲਾਉਂਦੇ ਸਨ, ਪਰ ਮੇਰੇ ਮਨਹੂਸ ਪਰਛਾਵੇਂ ਹਮੇਸ਼ਾ ਲਾਮ ਡੋਰੀ ਬੰਨ ਕੇ ਮੇਰੇ ਨਾਲ ਜਾਂਦੇ ਸਨ।
ਵਾਹ ਵਾਹ।
ਮੈਂ ਮੋਈ ਮਾਂ ਨੂੰ ਬੜੀ ਵਾਰ ਵਰਜਿਆ ਕਿ ਸੁਪਨਿਆਂ ਚ ਨਾ ਆਇਆ ਕਰ, ਪਰ ਉਸ ਦੀ ਹੋਂਦ ਮੈਨੂੰ ਇੰਜ ਚੰਬੜੀ ਹੈ ਜਿਵੇਂ ਉਸ ਦੇ ਜਿਸਮ ਨੂੰ ਰੋਗ। ਤੇ ਆਖਰੀ ਲਾਈਨਾਂ ਦੇਖਿਓ, ਕਹਿੰਦਾ ਖੁਸ਼ੀ ਤੇ ਜਸ਼ਨ ਵਿੱਚ ਚਿਹਰਾ ਜੋ ਇੱਕ ਉਦਾਸ ਹੁੰਦਾ ਹੈ, ਜਸ਼ਨ ਵਾਲੀ ਹਜ਼ੂਰੀ ਨੂੰ ਭਲਾ ਕਾ ਰਾਸ ਹੁੰਦਾ ਹੈ। ਖੁਸ਼ੀ ਤੇ ਜਸ਼ਨ ਵਿੱਚ ਚਿਹਰਾ ਜੋ ਇੱਕ ਉਦਾਸ ਹੁੰਦਾ ਹੈ, ਸ਼ਾਇਦ ਉਹੀ ਆਪਣੇ ਸਮੇਂ ਦਾ ਇਤਿਹਾਸ ਹੁੰਦਾ ਹੈ।
ਵਾਹ ਵਾਹ ਵਾਹ।
ਸਰਦਾਰ ਜੀ ਮੈਨੂੰ ਏਦਾਂ ਨਾ ਸੈਂਕੜੇ ਨੀ ਹਜ਼ਾਰਾਂ ਹੀ
ਇੱਦਾਂ ਹੀ
ਫੋਕ ਦੀਆਂ ਆਈਟਮਾਂ ਤੇ ਪਾਸ਼ ਦੀਆਂ ਕਵਿਤਾਵਾਂ, ਪਾਤਰ ਦੀਆਂ, ਸ਼ਿਵ ਦੀਆਂ,
ਹਾਂਜੀ ਹਾਂਜੀ,
ਜਿਹੜੇ ਅਨਨੋਨ ਜੇ ਸ਼ਾਇਰ ਆ ਨਾ, ਜਿਵੇਂ ਨਰਿੰਦਰਾਜਿਤ, ਗੁਰਦੇਵ ਨਿਰਧਨ, ਕੰਵਰ ਚੌਹਾਨ, ਕੰਵਰ ਸੁਖਦੇਵ ਵਰਗੇ, ਤੇ ਉਹਨਾਂ ਦੀਆਂ ਵੀ ਵਧੀਆ ਕਵਿਤਾਵਾਂ, ਮਤਲਬ ਮੈਨੂੰ ਐ ਚੇਤੇ, ਦੇਖੋ ਕੰਵਰ ਸੁਖਦੇਵ ਦੀਆਂ ਦੋ ਲਾਈਨਾਂ ਸੁਣੋ।
ਹਾਂਜੀ।
ਜੋਗੀ ਵੀ ਤੁਰ ਗਿਆ ਤੇ ਉਹਦੀ ਤੇਹ ਵੀ ਮਿਟ ਗਈ, ਕੁੜੀਆਂ ਅਜੇ ਵੀ ਖੂਹੀ ਤੇ ਪਾਣੀ ਨੇ ਭਰਦੀਆਂ, ਖੰਭ ਤਾਂ ਜ਼ਰੂਰ ਹੁੰਦਾ ਹੈ, ਬਣ ਗਈ ਹੈ ਜਿਸ ਦੀ ਡਾਰ, ਕੰਧਾਂ ਵੀ ਐਵੇਂ ਕਿਸੇ ਦੀ ਚੁਗਲੀ ਨਹੀਂ ਕਰਦੀਆਂ।
ਵਾਹ ਜੀ ਵਾਹ।
ਤੇ ਆਹ ਦੋ ਸ਼ੇਰ ਸੁਣਿਓ ਮੋਹਨਜੀਤ ਦੇ।
ਹਾਂਜੀ।
ਉਹ ਹੈ ਕਿ ਨਟਖਟ ਵਗਣ ਹਵਾਵਾਂ ਦੀਵੇ ਡੋਲ ਰਹੇ, ਬੱਦਲਾਂ ਦੇ ਪਰਛਾਵੇਂ ਕਿਹਦੇ ਕੋਲ ਰਹੇ, ਪਤਾ ਨਹੀਂ ਕਿਸ ਤਾਰੇ ਨਾਲੋਂ ਟੁੱਟੇ ਹਾਂ, ਨਾ ਚੌਰਸ ਨਾ ਤਿੰਨ ਨੁਕਰੇ ਨਾ ਗੋਲ ਰਹੇ।
ਵਾਹ ਜੀ ਵਾਹ ਵਾਹ।
ਇੱਕ ਵਾਰ ਅਸੀਂ ਰਾਤ ਨੂੰ ਹੀਰ ਕਮਲ ਨੂੰ ਲਾ ਲਿਆ ਮੈਂ ਫੋਨ।
ਹਾਂਜੀ।
ਬਸ ਮੈਂ 2 ਘੰਟੇ ਮੈਂ ਸ਼ੇਅਰ ਹੀ ਸੁਣਾਉਂਦਾ ਰਿਹਾ।
ਹਾਂ ਨਹੀਂ ਜੀ, ਇਹ ਗੱਲ ਨਾ ਵੈਸੇ ਇਹ ਜਾਣੀ ਕਿ ਐਵੇਂ ਐਵੇਂ ਨਹੀਂ ਗੱਲ ਹੈ, ਕਿਉਂਕਿ ਜਿਹੜਾ ਕਵੀ ਆ ਉਹਨੂੰ ਯਾਦ ਹੋਣਾ ਬਹੁਤ ਜ਼ਰੂਰੀ ਆ।
ਹਾਂਜੀ।
ਪਾਸ਼ ਹੋਣਾ ਬਾਰੇ ਦੱਸੋ ਥੋੜਾ ਜਿਹਾ, ਉਹ ਵੀ ਤੁਹਾਡਾ ਬੜਾ ਸੰਬੰਧ ਰਿਹਾ ਜੀ।
ਇੱਕ ਤਾਂ ਉਹਦਾ ਉਹ ਰੂਪ ਸੀ ਜਿਹੜਾ ਇਨਕਲਾਬੀ ਸ਼ਾਇਰ ਵਜੋਂ।
ਹਾਂਜੀ।
ਤੇ ਦੂਜਾ ਜਿਹੜਾ ਮੈਂ ਉਹਦੇ ਤੇ ਪੂਰੀ ਕਿਤਾਬ ਲਿਖੀ ਜਿਹੜੀ ਕਿ ਇੱਕ ਪਾਸ਼ ਇਹ ਵੀ।
ਹਾਂਜੀ।
ਇੱਕ ਉਹਦੇ ਸੁਭਾਅ ਦੇ ਜਿਹੜੇ ਪੱਖ ਸੀ, ਉਹ ਚੰਚਲ ਸੁਭਾਅ ਬਹੁਤ ਸੀ ਉਹਦਾ।
ਹਾਂ।
ਮਖੌਲਬਾਜ਼ੀ ਕਰਨਾ ਜਾਂ ਗੱਲ ਚੋਂ ਗੱਲ ਕੱਢਣੀ।
ਹਾਂਜੀ।
ਅਸੀਂ ਉਹ ਛਪਾਰ ਦੇ ਮੇਲੇ ਚੋਂ ਟੱਪੇ ਇਕੱਠੇ ਕੀਤੇ ਹੋਏ ਸੀ।
ਹਾਂਜੀ।
ਉਹਨੂੰ ਉਹਨੇ ਬਹੁਤ ਸਾਰੇ ਟੱਪਿਆਂ ਨੂੰ ਨਾ ਉਹਨਾਂ ਦਾ ਹਿੰਦੀਕਰਨ ਕਰਤਾ, ਜਾਂ ਕਹਿ ਲਓ ਸੰਸਕ੍ਰਿਤ ਟੱਚ ਲਾਤਾ। ਤੇ ਉਹ ਬੜਾ ਇੰਟਰਸਟਿੰਗ ਬਣ ਜਾਇਆ ਕਰੇ ਜਿੱਥੇ ਕਿਤੇ ਜਣੀ ਸੁਣਾਇਆ ਕਰੀਏ। ਉਹਦੇ ਚ ਮੈਂ 2 ਸੁਣਾਉਣਾ ਸਿਰਫ।
ਹਾਂਜੀ।
ਕਿਆ ਮਿਲਾ ਕਪੋਲੋਂ ਕੇ ਸਪਰਸ਼ ਸੇ, ਮੁਫਤ ਕੀ ਬਦਨਾਮੀ ਕੇ ਸਿਵਾ। ਹੁਣ ਆਏ ਸੁਣਾਉਂਦੇ ਹਾਂ ਤੇ ਲੱਗਦਾ ਵੀ ਇਹ ਕੀ ਗੱਲ ਆ, ਇਹ ਕੀ ਆ, ਇਹ ਕਿਆ ਮਿਲਾ ਕਪੋਲੋਂ ਕੇ ਸਪਰਸ਼ ਸੇ ਮੁਫਤ ਕੀ ਬਦਨਾਮੀ ਕੇ ਸਿਵਾ। ਅਸਲੀ ਟੱਪਾ ਸੀ ਵੀ ਕੀ ਲੈ ਲਿਆ ਗੱਲਾਂ ਨੂੰ ਹੱਥ ਲਾ ਕੇ ਵੀ ਲਾਲਾ ਲਾਲਾ ਹੋ ਗਈ ਮਿੱਤਰਾ। ਇਸੇ ਤਰ੍ਹਾਂ ਇੱਕ ਹੋਰ ਸੀ, ਸ਼ੀਘਰ ਚਲੇ ਜਾਓਗੇ ਵਿਨਾਸ਼ ਕੀ ਔਰ ਸੁਭਕ ਤਰਨਾ ਕੇ ਮਿੱਤਰ, ਸ਼ੀਘਰ ਚਲੇ ਜਾਓਗੇ ਵਿਨਾਸ਼ ਕੀ ਔਰ ਸੁਭਕ ਤਰਨਾ ਕੇ ਮਿੱਤਰ, ਇਹ ਸੀ ਕਿ ਪਤਲੀ ਨਾਰ ਦਿਆ ਯਾਰਾ ਛੇਤੀ ਘਸ ਜਾਏਗਾ। ਅਸੀਂ ਪਟਿਆਲੇ ਯੂਨੀਵਰਸਿਟੀ ਚ ਡਾਕਟਰ ਦਲੀਪ ਕੌਰ ਟਵਾਣਾ ਦਾ ਹਸਬੈਂਡ ਭੁਪਿੰਦਰ, ਗੁਰਭਗਤ, ਵਿਦਵਾਨ ਉੱਥੋਂ ਦੇ ਇਕੱਠੇ ਹੋ ਗਏ। ਉਹ ਪਾਸ਼ ਨੂੰ ਕਹਿਣ ਵੀ ਪਾਸ਼ ਜੀ ਨਵੀਂ ਕਵਿਤਾ ਸੁਣਾਓ, ਨਵੀਂ ਕਵਿਤਾ ਸੁਣਾਓ। ਉਹ ਕਹਿੰਦਾ ਨਹੀਂ, ਨਵੀਂ ਕਵਿਤਾ ਨੀ ਸੁਣਾਉਣੀ, ਅਸੀਂ ਤਾਂ ਦਦਾਰ ਸੰਧੂ ਦਾ ਗੀਤ ਸੁਣਾਵਾਂਗੇ। ਅਸੀਂ ਦੋਨੇ ਸੁਣਾ ਦਿੰਦੇ ਹੁੰਦੇ ਸੀ, ਅੱਧੀ ਅੱਧੀ ਲਾਈਨ, ਅੱਧੀ ਲਾਈਨ ਮੈਂ ਬੋਲਣੀ, ਅੱਧੀ ਉਹਨੇ, ਅੱਧੀ ਮੈਂ, ਅੱਧੀ ਉਹਨੇ। ਮਤਲਬ ਜੇਠ ਲੈ ਆਇਆ ਨੀ ਦਿੱਲੀਓਂ ਸੁਰਮੇ ਦਾਣੀ, ਇਸ ਵਿੱਚ ਤੇਰਾ ਫਾਇਦਾ ਹੋਜੂ, ਆਪੇ ਜੇਠ ਲਹਿਦਾ ਹੋਜੂ, ਜੱਗ ਵਿੱਚ ਮਾਣ ਬਕਾਇਦਾ ਹੋਜੂ, ਬੱਕਰਾ ਬੋਲ ਦੀ ਰਾਖੀ ਕਹਿਣ ਤੋਂ ਹਟਜੂ, ਸੰਧੂ ਦੀ ਢਾਣੀ, ਜੇਠ ਲੈ ਆਇਆ ਨੀ ਦਿੱਲੀਓਂ ਸੁਰਮੇ ਦਾਣੀ। ਗੱਲ ਸੁਣ ਜੇਠਾ ਕੰਨ ਵਿੱਚ ਦੱਸਦੇ, ਬਿਨਾਂ ਜਨਾਨੀ ਘਰ ਨੀ ਵੱਸਦੇ, ਹੁਣ ਤੂੰ ਬੇਸ਼ੱਕ ਕਬਜੇ ਕੱਸਦੇ, ਹੁਣ ਤੂੰ ਪੇਚਕਸ ਵਰਗੇ ਜੇਠ ਦਾ ਨਰਮ ਸੁਭਾਅ ਨਾ ਜਾਣੀ, ਜੇਠ ਲੈ ਆਇਆ ਨੀ ਦਿੱਲੀਓਂ ਸੁਰਮੇ ਦਾਣੀ। ਉਹ ਕਈ ਥਾਈ ਭੁਲੇਖਾ ਲੱਗ ਗਿਆ ਵੀ ਖਾਲੀ ਪਾਸ਼ ਦੇ ਲਿਖੇ ਹੋਏ ਆ। ਅਸਲ ਵਿੱਚ ਤਾਂ ਉਹ ਸਾਨੂੰ ਦਦਾਰ ਦੇ ਗੀਤ ਅਜੇ ਰਿਲੀਜ਼ ਨਹੀਂ ਸੀ ਹੋਏ ਹੁੰਦੇ, ਕਿਉਂਕਿ ਮੈਨੂੰ ਪਹਿਲਾਂ ਪਤਾ ਹੁੰਦਾ ਸੀਗਾ, ਰਿਹਰਸਲਾਂ ਦੇਖੀਆਂ ਹੁੰਦੀਆਂ ਸੀ।
ਹਾਂਜੀ ਹਾਂ,
ਇੱਦਾਂ ਦੇ ਖੂਬਸੂਰਤ ਸ਼ੁਗਲ ਬੜੇ ਮਹਿਫਲਾਂ ਚ ਚੱਲਦੇ ਰਹਿੰਦੇ ਸੀ।
ਨਹੀਂ ਬੰਦੇ ਦੇਖ ਲਓ ਸਾਰੇ ਹੀ ਉਹ ਵੀ ਤੇ ਜਾਣੀ ਕਿ ਆਪਣੇ ਜਿਹੜਾ ਕਿਸਬ ਸੀਗਾ, ਆਪਣਾ ਜਿਹੜਾ ਕੰਮ ਸੀਗਾ, ਉਹਨੂੰ ਕਿੰਨੇ ਡੈਡੀਕੇਟਡ ਸੀਗੇ। ਹਾਂਜੀ
ਹਾਂਜੀ ਹਾਂਜੀ,
ਕੋਈ ਵੀ ਗੱਲ ਕਹਿਣਾ ਹੀ ਸੌਖਾ ਹੁੰਦਾ ਜੀ, ਤੇ ਕੋਈ ਵੀ ਕੰਮ ਆ ਭਾਵੇਂ ਛੋਟਾ ਜਿਹਾ ਹੋਵੇ, ਭਾਵੇਂ ਟਾਇਰ ਨੂੰ ਪੈਂਚਰ ਹੀ ਲਾਉਣਾ। ਹਾਂਜੀ
ਹਾਂਜੀ,
ਤੇ ਉਹ ਤਜਰਬੇ ਤੋਂ ਬਿਨਾਂ ਥੋੜਾ ਲੱਗਦਾ।
ਹੁਣ ਦੇਖੋ ਤੁਸੀਂ ਉਹਦੀਆਂ ਜਿਹੜੀਆਂ ਤਸ਼ਬੀਹਾਂ ਜਾਂ ਬਿੰਬ ਵਿਧਾਨ ਸੀ,
ਹਾਂਜੀ
ਉਹ ਬਹੁਤ ਇੱਕ ਐਸਾ ਸੀ ਵੀ ਜਿਹੜੀ ਉਹ ਦੇਸ਼ ਨੂੰ ਸੰਬੋਧਨ ਕਰਦੇ ਆ ਕਵਿਤਾ ਚ ਪਾਸ਼ ਕਹਿ ਰਿਹਾ, ਤੇ ਅਸੀਂ ਤਾਂ ਖੱਪ ਗਏ ਹਾਂ ਧੂੜ ਵਿੱਚ ਲੱਥ ਪੱਥ ਤਿਰਕਾਲਾਂ ਦੇ ਢਿੱਡ ਅੰਦਰ, ਅਸੀਂ ਤਾਂ ਛੱਪ ਗਏ ਹਾਂ ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਵਾਂਗ, ਜਮਹੂਰੀਅਤ ਦੇ ਪੈਰਾਂ ਚ ਰੁਲਦੇ ਹੋਏ ਮੇਰੇ ਦੇਸ਼, ਸਾਡਾ ਫਿਕਰ ਨਾ ਕਰਨਾ, ਸਾਡਾ ਫਿਕਰ ਨਾ ਕਰਨਾ। ਤੇ ਐਂਡ ਤੇ ਦੇਖਿਓ ਕੈਸੀ ਤਸ਼ਵੀਰ ਦਿੰਦਾ, ਕਹਿੰਦਾ ਜਦੋਂ ਹੁਣ ਸੋਚਦੇ ਹਾਂ ਤੇਰੇ ਬਾਰੇ ਮੇਰੇ ਦੇਸ਼, ਤਾਂ ਕੁਝ ਇਸ ਤਰ੍ਹਾਂ ਲੱਗਦਾ ਜਿਵੇਂ ਤੂੰ ਸਾਊ ਧੀ ਹੋਵੇਂ ਕਿਸੇ ਬੇਸ਼ਰਮ ਵੈਲੀ ਦੀ। ਕਮਾਲ ਦੀ ਪੋਇਟਰੀ ਸੀ,
ਕਮਾਲ ਦੀ, ਕਮਾਲ ਦੀ ਜੀ, ਕਮਾਲ ਦੀ।
ਪਾਸ਼ ਦਾ ਜਿਹੜਾ ਚਵਾਰਾ ਸੀ ਨਾ ਜੀ, ਉਹੀ ਡਰਾਇੰਗ ਰੂਮ ਸੀ, ਉਹੀ ਗੈਸਟ ਰੂਮ ਸੀ, ਉਹੀ ਰੀਡਿੰਗ ਰੂਮ ਸੀ, ਉੱਥੇ ਹੀ ਖੜਕਿੱਲੀਆਂ ਪੈਂਦੀਆਂ ਸੀ। ਤੇ ਉਹਦੇ ਵਿੱਚ ਨਾ ਉਹਨੇ ਇੱਕ ਐਸ਼ਟਰੇ ਰੱਖੀ ਹੋਈ ਸੀ, ਉਹ ਆਪਣਾ ਜਿਹੜਾ ਘੜੇ ਦਾ ਚਾਟੀ ਦਾ ਚੱਪਣ ਹੁੰਦਾ ਨਾ,
ਹਾਂਜੀ ਹਾਂਜੀ,
ਉਹ ਚੱਪਣ ਉਹਨੇ ਰੱਖਿਆ ਹੋਇਆ ਸੀ ਐਸ਼ਟਰੇ ਦੇ ਤੌਰ ਤੇ। ਤੇ ਉਹਦੇ ਗੁਲਾਈ ਦੇ ਵਿੱਚ ਕਾਲੀ ਸਿਆਹੀ ਨਾਲ ਉਹਦੇ ਤੇ ਲਿਖਿਆ ਹੋਇਆ ਸੀ, ਸਵਾਹ ਮੇਰੇ ਸਿਰ ਵਿੱਚ ਪਾਓ ਜੀ। ਤੇ ਇੱਕ ਤਾਂ ਇਹ ਗੱਲ, ਤੇ ਦੂਸਰੀ ਗੱਲ ਦੇਖੋ,
ਹਾਂਜੀ
ਬਈ ਜਦੋਂ ਪਾਸ਼ ਪ੍ਰੈਪ ਦਾ ਵਿਦਿਆਰਥੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜਿਹੜਾ ਜਲੰਧਰ ਈਵਨਿੰਗ ਕਾਲਜ ਆ, ਉਹ ਈਵਨਿੰਗ ਕਾਲਜ ਉਹਨੇ 11ਵੀਂ ਜਮਾਤ ਜੁਆਇਨ ਕੀਤੀ,
ਹਾਂਜੀ
11ਵੀਂ ਦੇ ਵਿਦਿਆਰਥੀ ਦੀ ਕਿਤਾਬ ਉੜਦਿਆਂ ਬਾਜਾਂ ਮਗਰ ਦਿੱਲੀ ਯੂਨੀਵਰਸਿਟੀ ਚ ਐਮਏ ਪੰਜਾਬੀ ਦੇ ਕੋਰਸ ਵਿੱਚ ਲੱਗੀ
ਸੀ। ਹਾਂਜੀ ਹਾਂ ਹਾਂ,
ਤੇ ਉਹ ਡਾਕਟਰ ਹਰੀਭਜਨ ਹੈਡ ਸੀ, ਉਹਨੇ ਲਾਈ ਸੀ।
ਦੇਖੋ ਜੀ, ਇਹ ਨਾ ਕਈ ਵਾਰ ਕੀ ਹੁੰਦਾ ਕਿ ਕਈ ਵਾਰ ਸਿਆਸਤਾਂ ਦੇ ਗੱਲ ਚ ਆ ਕੇ ਕਈ ਵਾਰੀ ਹਵਾ ਇੱਦਾਂ ਦੀ ਵਗਦੀ ਆ, ਕੋਈ ਬੰਦਾ ਫੈਸ਼ਨ ਚ ਹੋ ਜਾਂਦਾ, ਕੋਈ ਬੰਦਾ ਫੈਸ਼ਨ ਤੋਂ ਬਾਹਰ ਹੋ ਜਾਂਦਾ।
ਹਾਂਜੀ,
ਪਰ ਜਿਹੜੀ ਕਲਾਕਾਰੀ ਆ, ਆਰਟਿਸਟਰੀ ਆ, ਕਿਸੇ ਵੀ ਕੰਮ ਦੀ ਹੋਵੇ, ਚਾਹੇ ਉਹ ਕਵਿਤਾ ਦੀ ਹੋਵੇ, ਚਾਹੇ ਸੰਗੀਤ ਦੀ, ਚਾਹੇ ਉਹ ਚਿੱਤਰਕਾਰੀ ਦੀ ਹੋਵੇ,
ਹਾਂਜੀ,
ਉਹਨੂੰ ਦੇਖਣਾ ਸਾਡਾ ਫਰਜ਼ ਬਣਦਾ ਕਿ ਸਾਡੇ ਕੌਣ ਕੌਣ ਮਹਾਨ ਬੰਦੇ ਹੋਏ ਜਾ ਰਹੇ, ਇਹ ਬੰਦਾ ਕਰ ਕਿੱਦਾਂ ਗਿਆ ਇਹ ਕੰਮ।
ਹਾਂ ਹਾਂ ਬਿਲਕੁਲ, ਮੈਨੂੰ ਨਾ ਹੁਣ ਇਸ ਉਮਰ ਚ ਜਾ ਕੇ ਗੈਪ ਪੈ ਗਿਆ, ਮੈਨੂੰ ਹੈਰਾਨੀ ਜੀ ਹੁੰਦੀ ਹੈ ਤਿੰਨ ਚਾਰ ਬੰਦਿਆਂ ਬਾਰੇ, ਇੱਕ ਦਦਾਰ ਸੰਧੂ ਬਾਰੇ,
ਹਾਂਜੀ,
ਇੱਕ ਬਿੰਦਰਖੀਏ ਬਾਰੇ, ਇੱਕ ਪਾਸ਼ ਬਾਰੇ,
ਹਾਂਜੀ,
ਤੇ ਇੱਕ ਪਹਿਲਵਾਨ ਦਾਰਾ ਸਿੰਘ ਬਾਰੇ, ਬਈ ਕੀ ਮੈਂ ਸੱਚਮੁੱਚ ਇਹਨਾਂ ਦੇ ਇੰਨਾ ਨੇੜੇ ਰਿਹਾ ਹੋਇਆ,
ਹਾਂ,
ਕੀ ਮੈਂ ਰੀਅਲੀ ਇਹਨਾਂ ਨੂੰ ਇੰਨਾ ਵਾਚ ਕੀਤਾ ਹੋਇਆ।
ਹਾਂਜੀ ਹਾਂ,
ਇਸੇ ਤਰ੍ਹਾਂ ਭੂਸ਼ਣ ਧਿਆਨਪੁਰੀ ਬਾਰੇ, ਮਤਲਬ ਨਾ,
ਹਾਂਜੀ,
ਜਾਨੀ ਹੈਰਾਨੀ ਜੀ ਨਾਲ ਮੈਂ ਚੇਤੇ ਕਰਦਾ।
ਅੱਛਾ ਜੀ, ਪਰ ਆਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ, ਭੂਸ਼ਣ ਹੋਣਾ ਬਾਰੇ ਵੀ ਹੁਣ ਦੱਸੋ ਦੋ ਚਾਰ ਗੱਲਾਂ।
ਭੂਸ਼ਣ ਤਾਂ ਫਿਰ ਇਹ ਹੋਈ ਜਦੋਂ ਇੱਥੇ ਸਾਡੀ ਸਾਂਝੀ ਪਾਰਕ ਆ, ਮੈਂ 44B ਚ ਰਹਿਣਾ, ਉਹ 44C ਚ ਰਹਿੰਦਾ ਸੀਗਾ। ਮੈਂ ਇੱਕ ਦਿਨ ਕਿਹਾ ਵੀ ਲੁਧਿਆਣੇ ਜਦੋਂ ਭੂਸ਼ਣ ਜੀ ਆਉਂਦੇ ਸੀ ਆਪਾਂ ਜ਼ਿਆਦਾ ਮਿਲ ਪੈਂਦੇ ਹੁੰਦੇ ਸੀ, ਤੇ ਇੱਥੇ ਆਏ ਹੁਣ ਘੱਟ ਮਿਲਦੇ ਆ, ਤੇ ਉਹ ਹਰ ਗੱਲ ਨੂੰ ਨਾ ਮਟਕਾ ਦਿੰਦਾ ਸੀ ਪੋਇਟਰੀ ਚ, ਤੇ ਜਵਾਬ ਚ ਕਹਿੰਦਾ ਬਈ ਨਾ ਕੋਈ ਮੋਟਰਸਾਈਕਲ ਨਾ ਕੋਈ ਕਾਰ ਜ਼ਰੂਰੀ ਆ, ਤੇਰੇ ਮੇਰੇ ਘਰ ਵਿੱਚ ਚੌਂ ਫੁੱਲਾਂ ਦੀ ਦੂਰੀ ਆ। ਤੇ ਉਹ ਸ਼ਿਵ ਕੁਮਾਰ ਦੇ ਬਾਰੇ ਜਿਹੜੀਆਂ ਇੱਕ ਸੁਣਾਉਂਦਾ ਸੀ ਤੇ ਆਪ ਵੀ ਗਜ਼ਲਾਂ ਲਿਖਦਾ ਸੀ। ਇੱਕ ਉਹਦੀ ਭੂਸ਼ਣ ਦੀ ਇੱਕ ਗਜ਼ਲ ਦੇ ਦੋ ਸ਼ੇਅਰ ਸੁਣਿਓ।
ਹਾਂਜੀ।
ਰਾਤ ਦਿਨੇ ਸੂਲੀ ਤੇ ਚੜਿਆ ਰਹਿੰਦਾ ਸੀ, ਫਿਰ ਵੀ ਖੁਦ ਨੂੰ ਰੱਬ ਦਾ ਬੰਦਾ ਕਹਿੰਦਾ ਸੀ। ਇਸ ਗ੍ਰਾਂ ਦੀ ਪੌਣ ਕਿਉਂ ਜ਼ਹਿਰੀਲੀ ਹੈ, ਇਸ ਗ੍ਰਾਂ ਵਿੱਚ ਵੀ ਕੋਈ ਸ਼ਾਇਰ ਰਹਿੰਦਾ ਸੀ। ਆਓ ਯਾਰੋ ਭੂਸ਼ਣ ਦੇ ਘਰ ਹੋ ਆਈਏ, ਚੰਦਰਾ ਸਾਡੇ ਨਾਲ ਵੀ ਉੱਠਦਾ ਬਹਿੰਦਾ ਸੀ।
ਵਾਹ ਜੀ ਵਾਹ।
ਤੇ ਸ਼ਿਵ ਕੁਮਾਰ ਬਾਰੇ ਤਾਂ ਇੰਨੀਆਂ ਬਹੁਤ ਕਲੋਜ਼ ਸੀ ਕਿਉਂਕਿ ਇਹ ਬਾਈ ਸੈਕਟਰ ਜੂਸ ਦੀਆਂ ਦੁਕਾਨਾਂ ਦੇ ਪਿਛਲੇ ਪਾਸੇ ਇੱਕ ਪ੍ਰੀਤਮ ਵਾਚ ਕੰਪਨੀ ਹੈ, 6-7 ਸਾਲ ਉੱਥੇ ਹਰ ਰੋਜ਼ ਸ਼ਾਮ ਨੂੰ ਇਕੱਠੇ ਹੁੰਦੇ ਸੀ, ਬਹਿੰਦੇ ਸੀ।
ਅੱਛਾ ਜੀ।
ਉਹਦੀ ਨਾ ਸ਼ਿਵ ਦੀ ਟੋਟਲ ਪੋਇਟਰੀ ਦਾ ਇਹਨੇ ਮਜ਼ਾਕ ਉਡਾ ਤਾ, ਉਹ ਹਰ ਗੱਲ ਦਾ ਮਜ਼ਾਕ ਉਡਾ ਦਿੰਦਾ ਸੀ। ਭੂਸ਼ਣ ਦੀ ਬੜੀ ਸਮਰੱਥਾ ਸੀ ਤੇ ਉਹ ਕਹਿੰਦਾ ਵੀ ਭੂਸ਼ਣ ਕਹਿੰਦਾ ਸ਼ਿਵ ਭਾ ਕੀ ਆ ਤੇਰੀ ਪੋਇਟਰੀ ਚ, ਮੇਰੇ ਆ ਮੇਰੇ ਗੀਤਾਂ ਨੂੰ ਆ ਮੇਰੇ ਗੀਤ ਆ ਮੇਰੇ ਗੀਤ ਲੋਕ ਸੁਣੀਂਦੇ ਨੇ ਕਦੇ, ਉਹ ਗੀਤ ਗੂਤ ਜਾ ਉਹ ਜੇ ਕਰੀ ਜਾਂਦਾ, ਕੀ ਆ ਇਹ ਪੋਇਟਰੀ। ਉਹ ਕਹਿੰਦਾ ਪੰਡਤਾ ਤੂੰ ਮੇਰੇ ਵਰਗਾ ਇੱਕ ਵੀ ਆਈਟਮ ਲਿਖ ਕੇ ਦਿਖਾ ਫਿਰ ਮੰਨੂਗਾ। ਉਹ ਕਹਿੰਦਾ ਵੀ ਉਹ ਸ਼ਿਵ ਭਾ ਮੈਨੂੰ ਤੇਰੇ ਲੈਵਲ ਦੀ ਪੋਇਟਰੀ ਲਿਖਣ ਵਾਸਤੇ ਨਾ 2-3 ਪੌੜੀਆਂ ਥੱਲੇ ਉਤਰਨਾ ਪੈਣਾ। ਤੇ ਕਹਿੰਦਾ ਲੈ ਤੂੰ ਪਹਿਲਾਂ ਆਪਦੀ ਪੋਇਟਰੀ ਬਾਰੇ ਸੁਣ ਲਾ ਮੇਰੀ। ਉਹਨੇ ਜਿਹੜੀ ਪਰੋਡੀ ਬਣਾਈ ਨਾ, ਪਰੋਡੀ ਦੀਆਂ ਬਹੁਤ ਦਿਲਚਸਪ 4 ਲਾਈਨਾਂ ਸੁਣਾਉਣਾ ਮੈਂ।
ਹਾਂਜੀ।
ਮਤਲਬ ਸ਼ਿਵ ਦੀ ਪੋਇਟਰੀ ਦਾ ਮਾਹੌਲ ਸੋਹਣੇ ਢੰਗ ਨਾਲ ਅਡਾਇਆ ਭੂਸ਼ਣ। ਕਹਿੰਦਾ ਵੀ ਮਾਏ ਨੀ ਮਾਏ ਮੇਰੀ ਲੂਣੀ ਨੀ ਮਾਏ, ਮੇਰੇ ਗੀਤਾਂ ਨੂੰ ਤੂੰ ਆਹ ਕਰਦੇ, ਮੇਰੇ ਗੀਤਾਂ ਨੂੰ ਤੂੰ ਜਾ ਕਰਦੇ, ਜੇ ਮੇਰੇ ਗੀਤਾਂ ਨੂੰ ਤੂੰ ਆਹ ਨਾ ਕਰ ਸਕੀ, ਰੇਡੀਓ ਸੁਣਾਉਣੇ ਨਾ ਤਵੇ, ਦਿਨੋ ਦਿਨ ਸ਼ੋਹਰਤਾਂ ਦੀ ਗੰਢ ਢਿੱਲੀ ਹੋਈ ਜਾਂਦੀ, ਰੇਡੀਓ ਸੁਣਾਉਣੇ ਨਾ ਤਵੇ, ਮਾਏ ਨੀ ਮਾਏ ਮੇਰੇ ਖਾਲੀ ਜੇ ਫਰਿੱਜ ਵਿੱਚ ਪਾਣੀਆਂ ਨੂੰ ਦੰਦਲ ਪਵੇ। ਕਹਿੰਦਾ ਆਟੇ ਦੀਆਂ ਚਿੜੀਆਂ ਨੂੰ ਕਾਵਾਂ ਨੇ ਘਰਾਉ ਕੀਤਾ, ਝੂਠੀ ਮੂਠੀ ਠਾਹ ਕਰਦੇ, ਹਾਏ ਨੀ ਮੇਰੇ ਗੀਤਾਂ ਨੂੰ ਤੂੰ ਜਾ ਕਰਦੇ, ਹਾਏ ਨੀ ਮੇਰੇ ਗੀਤਾਂ ਨੂੰ ਤੂੰ ਆਹ ਕਰਦੇ। ਦੇਖੋ ਇਹ ਕ੍ਰੀਏਟਿਵਿਟੀ ਦਾ ਇਹ ਵੀ ਇੱਕ ਦੌਰ ਸੀ।
ਹਾਂਜੀ 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 ਹਾਂ। ਉਹ ਜੀ ਆਪਣਾ ਜਿਹੜਾ ਭੂਸ਼ਣ ਹੁਣੀ ਲਿਖਦੇ ਹੁੰਦੇ ਸੀਗੇ ਇੱਕ ਚੌਪ ਜੀ, ਉਹ ਜੀਤ ਚ ਲਿਖਦੇ ਹੁੰਦੇ ਸੀ ਕਿ ਟ੍ਰਿਬਿਊਨ ਚ,
ਉਹ ਪੰਜਾਬੀ ਟ੍ਰਿਬਿਊਨ ਚ ਲਿਖਦੇ ਹੁੰਦੇ ਸੀ।
ਹਾਂ ਬਹੁਤ ਸਾਲ ਉਹ ਆਈ ਸੀ। ਹਾਂਜੀ
ਹਾਂ ਬਹੁਤ ਸਾਲ ਲਿਖੇ ਹੁੰਦੇ।
ਹਾਂਜੀ ਹਾਂਜੀ। ਉਹ ਕਿਸੇ ਕੋਲ ਜੀ ਉਹ ਸਿਲੈਕਸ਼ਨ ਹੈਗੀ ਆ?
ਹਾਂ ਸਿਲੈਕਸ਼ਨ ਹੈਗੀ, ਉਹ ਕਿਤਾਬੀ ਰੂਪ ਚ ਆ ਗਏ।
ਅੱਛਾ ਜੀ। ਉਹ ਸਾਨੂੰ ਬਚਪਨ ਤੋਂ ਕੁਛ ਯਾਦ ਆ ਤੇ ਅਸੀਂ ਕਈ ਵਾਰ ਉਹਨਾਂ ਚੋਂ ਸਟੇਜ ਤੇ ਚੀਜ਼ਾਂ ਬੋਲੀ ਦੀਆਂ। ਹਾਂਜੀ
ਹਾਂ ਹਾਂ।
ਤੇ ਕਮਲ ਬੋਲਦਾ ਹੁੰਦਾ ਇੱਕ ਉਹ ਬੂਟੀ ਸ਼ੇਵਾ ਦੀ, ਜਦੋਂ ਇਹ ਕੰਮ ਕਰਦੀ ਬੰਦਾ ਜੋਸ਼ ਵਿੱਚ ਬੰਬ ਬੰਬ ਬੋਲੇ। ਹਾਂਜੀ। ਕੀੜੀ ਪਾਉਂਦੀ ਏ ਖੌਫ ਹਰਨਾਕਸ਼ਾ ਨੂੰ, ਤਪਿਆ ਹੋਇਆ ਪ੍ਰਹਲਾਦ ਦਾ ਥੰਮ ਬੋਲੇ। ਹਾਂਜੀ ਤੇ ਉਹ ਜੀ ਇਹ ਸੀ ਚੀਜ਼ਾਂ ਸਾਨੂੰ ਉਦਾਂ ਹੀ ਬਚਪਨ ਚੋਂ ਯਾਦ ਆ, ਅਖਬਾਰ ਚੋਂ ਪੜ੍ਹੀਆਂ ਆ।
ਉਹ ਸਾਰੀਆਂ ਸਾਂਭੀਆਂ ਉਹ ਮੈਂ ਪਹੁੰਚਦੀਆਂ ਕਰ ਦਿੰਦਾ।
ਉਹ ਜੀ ਮੈਨੂੰ ਉਹ ਜ਼ਰੂਰ ਭੇਜਿਓ, ਕਿਉਂਕਿ ਉਹਦੇ ਵਿੱਚ ਉਹ ਬਹੁਤ ਵਧੀਆ ਸੀਗਾ। ਕਮਲ ਨੇ ਇੱਕ ਉਹ ਵੀ ਬੋਲਿਆ ਸੀਗਾ ਜਿਹੜਾ ਸਾਨੂੰ ਰਹਿਣ ਦੇ ਆਸਰੇ ਅੰਬਰਾਂ ਦੇ ਛਤਰੀ ਵਾਲੇ ਕਬੂਤਰ ਨੇ ਹੋਰ ਹੁੰਦੇ। ਹਾਂਜੀ
ਹਾਂਜੀ ਹਾਂਜੀ।
ਤੇ ਉਹ ਐਸੀਆਂ ਗੱਲਾਂ ਕਿ ਉਹ ਰੋਜ਼ ਹੀ ਇੱਕ ਲਿਖ ਦਿੰਦੇ ਸੀਗੇ।
ਫਿਰ ਉਹ ਵੈਸੇ ਵੀ ਜਿਹੜੇ ਵਿਅੰਗ ਕਰਦਾ ਸੀ ਨਾ, ਜਿਵੇਂ
ਹਾਂਜੀ
ਅਮਿਤੋਜ ਬਾਰੇ ਕਹਿੰਦਾ ਬਈ ਉਸਨੂੰ ਪਿਆਸ ਲੱਗਦੀ ਹੈ, ਅਕਸਰ ਪਿਆਸ ਲੱਗਦੀ ਹੈ, ਪਰ ਉਹ ਪਾਣੀ ਨਹੀਂ ਪੀਂਦਾ, ਉਹ ਸਾਹਮਣੇ ਬੈਠੇ ਬੰਦੇ ਨੂੰ ਪਾਣੀ ਪਾਣੀ ਕਰਦਾ ਹੈ ਤੇ ਪੀ ਜਾਂਦਾ ਹੈ। ਇਸ ਤਰ੍ਹਾਂ ਉਹਦੀ ਨਾ ਜਿਹੜੀ ਵਾਰਤਕ ਵੀ ਕਮਾਲ ਦੀ ਸੀ।
ਹਾਂਜੀ ਹਾਂਜੀ ਹਾਂਜੀ। ਤੇ ਇਹ ਜੀ ਅੱਛਾ, ਤੇ ਪਰ ਤੁਸੀਂ ਮਾੜੀ ਜਿਹੀ ਗੱਲ ਦੱਸਣ ਲੱਗੇ ਸੀ ਤੇ ਫਿਰ ਤੁਸੀਂ ਵਿੱਚੇ ਛੱਡ ਦਿੱਤੀ ਆਪਣੇ ਬਚਪਨ ਬਾਰੇ, ਆਪਣੇ ਸਕੂਲ ਬਾਰੇ, ਆਪਣੇ ਕੋਈ ਹੋਰ ਉੱਥੇ ਉਹ ਦੱਸਿਓ ਆਪਣੇ ਪਰਿਵਾਰ ਦਾ ਮਾਹੌਲ ਥੋੜਾ ਜਿਹਾ।
ਸਾਡੇ ਪਰਿਵਾਰ ਚ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀਗਾ, ਪਿੰਡ ਵਿੱਚ ਵੀ ਨਹੀਂ ਸੀਗਾ, ਵੇਟ ਦਾ ਇਲਾਕਾ ਸੀ। ਤੇ ਸਾਡੇ ਪ੍ਰੀਤ ਲੜੀ ਰਸਾਲਾ ਆਉਂਦਾ ਹੁੰਦਾ ਸੀ ਹੱਟੀ ਵਾਲੇ ਨਾਗਰ ਦੇ।
ਅੱਛਾ।
ਪ੍ਰੀਤ ਲੜੀ ਰਸਾਲਾ ਲੈ ਕੇ ਅਸੀਂ ਪੜ੍ਹਦੇ ਹੁੰਦੇ ਸੀਗੇ ਤੇ ਬਿਲਕੁਲ ਹੀ ਇੰਨਾ, ਕਿਉਂਕਿ ਸਾਡਾ ਪਿੰਡ ਨਾ ਸ਼ਹਿਰਾਂ ਤੋਂ ਦੂਰ ਪੈਂਦਾ ਕਰਕੇ ਉਹ ਅਜੇ ਤੱਕ ਵੀ ਉਹ ਸ਼ੁੱਧ ਪਿੰਡ ਰਹਿ ਗਿਆ, ਬਚ ਗਿਆ, ਉਹਦਾ ਸ਼ਹਿਰੀਕਰਨ ਨਹੀਂ ਹੋਇਆ।
ਨਹੀਂ ਪਰ ਤੁਹਾਡੇ ਜਿਹੜੇ ਸੀਗੇ ਆਪਣੇ ਮਾਂ ਬਾਪ ਉਹ ਜ਼ਿਆਦਾ ਪੜ੍ਹੇ ਹੋਏ ਨਹੀਂ ਸੀਗੇ? ਹਾਂਜੀ।
ਮੇਰਾ ਬਾਪ ਤਾਂ ਦਸਖਤ ਕਰਨ ਵੀ ਨਹੀਂ ਸੀ ਜਾਣਦਾ।
ਅੱਛਾ ਜੀ।
ਉਹ ਤਾਂ ਅੰਗੂਠਾ ਲਾਉਂਦੇ ਸੀ। ਉਹ ਇੱਕ ਵਾਰ ਬਜ਼ੁਰਗਾਂ ਨੂੰ ਜਿਵੇਂ ਸ਼ੌਕ ਹੁੰਦਾ ਨਾ ਬਈ ਰਫਲ ਰਹਿਣੀ ਆ ਲਸਾਂਸੀ ਰਫਲ, ਉਹ ਕਠੂਏ ਤੋਂ ਮੇਰੇ ਫੌਜੀ ਭਰਾ ਨੇ ਲਸਾਂਸੀ ਰਫਲ ਲੈਤੀ। ਉਹ ਜਦੋਂ ਸਾਹਮਣੇ ਫਾਰਮ ਭਰਿਆ ਉਹ ਕਹਿੰਦੇ ਜੀ ਇੱਥੇ ਦਸਤਖਤ ਕਰ ਦਿਓ। ਉਹ ਕਹਿੰਦੇ ਮੈਨੂੰ ਤਾਂ ਦਸਤਖਤ ਆਉਂਦੇ ਨੀ, ਮੈਂ ਤਾਂ ਅੰਗੂਠਾ ਲਾਉਣਾ। ਉਹ ਕਹਿੰਦੇ ਸਾਡੇ ਫਾਰਮ ਦੇ ਵਿੱਚ ਅੰਗੂਠੇ ਦੀ ਗੁੰਜਾਇਸ਼ ਹੀ ਹੈ ਨੀ, ਇੱਥੇ ਦਸਤਖਤ ਜ਼ਰੂਰੀ ਆ। ਫਿਰ ਉਹ ਬਾਪ ਦੀ ਥਾਂ ਮੇਰੇ ਫੌਜੀ ਭਰਾ ਨੇ ਉੱਥੇ ਦਸਤਖਤ ਕੀਤੇ। ਤੇ ਮਦਰ ਵੀ ਇਸ ਤਰ੍ਹਾਂ ਸੀ ਬਈ ਉਹ ਪੂਰੀ ਲਾਈਨ ਖਿੱਚ ਕੇ ਫਿਰ ਆਪਦਾ ਉਹਨੇ ਨਾਂ ਪ੍ਰੀਤਮ ਕੌਰ ਲਿਖਣਾ ਹੁੰਦਾ ਸੀ, ਉਹ ਪੱਪੇ ਦੇ ਉੱਤੇ ਵੀ ਲਾਈਨ ਆ ਜਾਂਦੀ ਸੀ, ਉਹ ਪ੍ਰੀਤਮ ਕੌਰ ਬਣ ਜਾਂਦਾ ਸੀ ਆਮ ਤੌਰ ਤੇ।
ਪਰ ਜੀ ਮੈਂ ਇੱਕ ਦੇਖਿਆ ਹੁਣ, ਦੇਖੋ ਸਾਡੀ ਬੀਬੀ ਆ ਜਿਹੜੀ ਉਹ ਵੀ ਅਨਪੜ੍ਹ ਆ ਜੀ। ਹਾਂਜੀ
ਅੱਛਾ ਜੀ।
ਤੇ ਪਰ ਜਦੋਂ ਅਸੀਂ ਛੋਟੇ ਛੋਟੇ ਸੀਗੇ ਤੇ ਉਹਨੂੰ ਉਹਨੇ ਸਾਨੂੰ ਘਰ ਦਾ ਕੰਮ ਜਿੱਦਾਂ ਸਕੂਲ ਦਾ ਕੰਮ ਮੈਥ ਮੂਥ ਕਰਵਾਉਣਾ। ਹਾਂਜੀ
ਹਾਂਜੀ।
ਤੇ ਉਹਨ ਸਾਨੂੰ ਜਿਹੜੀਆਂ ਬਚਪਨ ਚ ਗੱਲਾਂ ਦੱਸੀਆਂ ਆ ਤੇ ਉਹਨ ਕਹਿਣਾ ਜੇ ਅਸੀਂ ਉਹਨੂੰ ਕਹਿਣਾ ਜਿੱਦਾਂ 79 ਜਮ੍ਹਾਂ 98 ਹਾਂਜੀ ਇੱਦਾਂ ਦੇ ਔਖਾ ਹੋਣਾ, ਤੇ ਉਹਨ ਸਾਨੂੰ ਕਹਿਣਾ ਉਹਨ ਕਹਿਣਾ ਕੋਈ ਨੀ 99-90 ਦੇ ਨੇੜੇ ਆ, 79-80 ਦੇ ਨੇੜੇ ਆ। ਹਾਂਜੀ ਤੇ ਇਹਨਾਂ ਨੂੰ ਦੋਹਾਂ ਨੂੰ ਜਮ੍ਹਾਂ ਕਰ ਲਓ, 170 ਹੋ ਗਿਆ, ਵਿੱਚੋਂ 2 ਘਟਾ ਦਿਓ।
ਕੀ ਬਾਤ! ਸਾਡੇ ਪਿੰਡ ਇੱਕ ਮਿਸਤਰੀ ਆਉਂਦਾ ਹੁੰਦਾ ਸੀ, ਮਨਸਾ ਮਿਸਤਰੀ, ਜਿਹੜੇ ਰੋਸ਼ਨਦਾਨ ਹੁੰਦਾ ਨਾ, ਰੋਸ਼ਨਦਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਜਾਂ ਹਨੂਮਾਨ ਦੀ ਜਾਂ ਕ੍ਰਿਸ਼ਨ ਜੀ ਦੀ ਬਣੀਆਂ ਹੁੰਦੀਆਂ।
ਹਾਂਜੀ ਹਾਂਜੀ।
ਉਹ ਕਹਿੰਦਾ ਸੀ ਤੁਸੀਂ ਕਾਹਨੂੰ ਪੈਸੇ ਲਾਉਂਦੇ ਹੋ, ਉਹਨੇ ਐਨ 15 ਸੀਮਿੰਟ ਕਰਕੇ ਇਹਨਾਂ ਸਾਰਿਆਂ ਦੀਆਂ ਉਹ ਮੂਰਤੀਆਂ ਬਣਾ ਦਿੰਦਾ ਸੀ ਵਿੱਚ।
ਹਾਂ ਏਦਾਂ ਹੀ
ਉਹਦੇ ਬੁੱਤ ਬਣਾਏ ਵੀ ਦੇਖੇ, ਤੇ ਨਾਲ ਉਹਨੇ ਇੱਕ ਗੀਤ ਗਾਉਣਾ, ਤੇ ਉਹਦੀ ਜਿਹੜੀ ਮੇਨ ਲਾਈਨ ਸੀ ਨਾ ਕਮਾਲ ਸੀ। ਕਹਿੰਦਾ ਹੁੰਦਾ ਸੀ ਇਹਨਾਂ ਪੱਥਰਾਂ ਨੂੰ ਅਸੀਂ ਘੜ ਘੜ ਕੇ ਲੱਖਾਂ ਭਗਵਾਨ ਬਣਾ ਦਿੱਤੇ। ਉਹਨਾਂ ਦੀਆਂ ਆਪਦੀਆਂ ਦਵਾਈਆਂ ਸੀ, ਕਹਿੰਦਾ ਜੇ ਕੰਨ ਚਿਪ ਚਿਪ ਕਰਦੇ ਆ ਧੋਨੀ ਨੂੰ ਮਿੱਟੀ ਦਾ ਤੇਲ ਲਾ ਲਓ।
ਅੱਛਾ ਜੀ। ਇੱਕ ਜੀ ਸਾਡੇ ਪਿੰਡਾਂ ਚ ਨਾ ਰੋਸ਼ਨ ਹੁੰਦਾ ਸੀ, ਉਹ ਵੇਚਦਾ ਹੁੰਦਾ ਸੀ ਸਬਜ਼ੀ।
ਅੱਛਾ ਜੀ।
ਤੇ ਉਹ ਇੱਕ ਵਾਰ ਸਾਡੀ ਦਾਦੀ ਕੋਲ ਬੈਠਾ, ਤੇ ਦਾਦੀ ਵੀ ਸਾਡੀ ਕਾਫੀ ਬਜ਼ੁਰਗ, ਤੇ ਇੱਕ ਦਾਦੀ ਦੀ ਇੱਕ ਹੋਰ ਪਿੰਡੋਂ ਆਈ ਉਹ ਸਹੇਲੀ, ਉਹ ਵੀ ਬਜ਼ੁਰਗ ਬਹੁਤ, 80 ਸਾਲ ਦੀ। ਹਾਂਜੀ। ਤੇ ਉਹ ਕਹਿੰਦੀ ਆ ਮੁੰਡਾ ਮੇਰਾ ਪੋਤਾ ਉਹਦਾ ਕੰਨ ਬਹੁਤ ਦੁਖੀ ਜਾਂਦਾ, ਹੈਂ ਉਹਨੂੰ ਚੈਨ ਨਹੀਂ ਆਉਂਦਾ। ਤੇ ਉਹ ਰੋਸ਼ਨ ਕਹਿੰਦਾ ਲੈ ਮੈਂ ਕਹਿੰਦਾ ਕੰਨ ਤੁਹਾਡਾ ਠਾ ਦਿੰਦਾ ਤੇ ਮੈਂ ਤੁਹਾਨੂੰ ਦਵਾਈ ਦੱਸ ਦਿੰਦਾ। ਹਾਂਜੀ। ਤੇ ਉਹ ਕਹਿੰਦੇ ਜੀ ਠੀਕ ਆ। ਤੇ ਮੈਂ ਤਾਂ ਕਮਲ ਅਸੀਂ ਆਪਣਾ ਕੋਈ ਮੈਂ ਕਰੀਏ ਹੋਮਵਰਕ ਬੈਠੇ। ਹਾਂਜੀ। ਤੇ ਉਹ ਕਹਿੰਦਾ ਜੀ ਕਹਿੰਦਾ ਇੱਕ ਗੰਢੇ ਦਾ ਜੂਸ ਲੈ ਲਓ ਜੀ।
ਅੱਛਾ।
ਤੇ ਕਹਿੰਦਾ ਉਹਦੇ ਵਿੱਚ ਪਾ ਲਓ ਜੀ ਤੁਸੀਂ ਪਤਾ ਨੀ ਕਿਹੜੀ ਚੀਜ਼ ਦਾ ਸੱਤ ਵਿੱਚ, ਇੱਕ ਆਹ ਸੱਤ ਲੈ ਲਿਓ। ਤੇ ਉਹਦੇ ਵਿੱਚ ਕਹਿੰਦਾ ਇੱਕ ਲਾਲ ਦਵਾਈ, ਕਹਿੰਦਾ ਅੰਗਰੇਜ਼ੀ ਚ ਉਹਨੂੰ ਪੋਟਾਸ਼ੀਅਮ ਪਰਮੈਂਗਨੇਟ ਕਹਿੰਦੇ ਆ। ਹਾਂਜੀ। ਬੁੜੀਆਂ ਨੂੰ ਦੱਸੀ ਜਾਵੇ। ਹਾਂਜੀ ਉਹ ਕਹੀ ਜਾਣਾ। ਅੱਛਾ ਜੀ ਅੱਛਾ। ਕਹਿੰਦਾ ਉਹ ਲੈ ਲਿਓ ਥੋੜੀ ਜਿਹੀ ਵਿੱਚ, ਉਹ ਪਾ ਲਿਓ। ਹਾਂਜੀ। ਤੇ ਉਹਨੇ ਤਾਂ ਜੀ 20 ਚੀਜ਼ਾਂ ਗਿਣਾ ਕੇ ਫੇਰ ਕਹਿੰਦਾ ਇੱਕ ਕੰਨ ਦੀ ਦਵਾਈ ਮਿਲਦੀ ਆ। ਹਾਂਜੀ।
ਅੱਛਾ।
ਤੇ ਕਹਿੰਦਾ ਵਿੱਚ ਉਹ ਵੀ ਪਾ ਲਿਓ। ਤੇ ਕਹਿੰਦਾ ਫਿਰ ਉਹ ਪਾ ਕੇ ਤੇ ਉਹ ਕਹਿੰਦਾ 7 ਦਿਨ ਪਾਓ ਮੁੰਡੇ ਦੇ ਕੰਨ ਚ ਤੇ ਸ਼ਾਇਦ ਉਹਨੂੰ ਆਰਾਮ ਆ ਜਾਵੇ। ਤੇ ਉਹ ਬੁੜੀ ਨੇ ਵੀ ਇਹ ਨੀ ਕਿਹਾ ਵੀ ਮੈਨੂੰ ਯਾਦ ਨੀ ਰਹਿਣਾ। ਕਹਿੰਦੀ ਅੱਛਾ ਫਿਰ ਹਾ ਕਰਕੇ ਦੇਖਦੇ ਆ। ਕਰਨਾ ਕਿਸੇ ਨੇ ਕੁਛ ਨੀ। ਹਾਂਜੀ।
ਮੈਨੂੰ ਯਾਦ ਆਇਆ ਸੰਗਤਾਰ ਜੀ, ਇੱਕ ਨਾ ਸਾਡੇ ਬੋਧੀ ਭਲਵਾਨ ਆਉਂਦਾ ਹੁੰਦਾ ਸੀ ਛੋਟੇ ਹੁੰਦੇ, ਜਦੋਂ ਪਿੜ ਲੱਗਦੇ ਹੁੰਦੇ ਸੀ ਨਾ ਪਿੜਾਂ ਦੇ ਦਿਨਾਂ ਚ।
ਹਾਂਜੀ।
ਉਹ ਬੋਧੀ ਭਲਵਾਨ ਦੀ ਟ੍ਰੈਜਡੀ ਕਿਤੇ ਸੀ, ਉਹ ਦੇਸੀ ਕੁਸ਼ਤੀ ਦਾ ਪਹਿਲਵਾਨ ਸੀ ਮਿੱਟੀ ਵਾਲਾ।
ਹਾਂਜੀ।
ਤੇ ਉਹ ਕਿਤੇ ਭੁਲੇਖੇ ਨਾਲ ਕਿਸੇ ਮੇਲੇ ਦੇ ਵਿੱਚ ਉਹ ਦੂਜੇ ਪਹਿਲਵਾਨ ਨਾਲ ਘੁਲ ਪਿਆ, ਉਹਨੇ ਫਲਾਇੰਗ ਕਿੱਕ ਮਾਰੀ ਤੇ ਉਹਦੀਆਂ ਪਸਲੀਆਂ ਟੁੱਟ ਗਈਆਂ।
ਅੱਛਾ ਜੀ।
ਜਿਵੇਂ ਦਾਰਾ ਸਿੰਘ ਹੁਣੀ ਬੁੜਕ ਕੇ ਮਾਰਦੇ ਸੀ ਫਲਾਇੰਗ ਕਿੱਕ ਛਾਤੀ ਚ। ਤੇ ਉਹ ਨਾ ਭਲਵਾਨੀ ਜੋਗਾ ਰਿਹਾ ਨਾ ਕਿਸੇ ਹੋਰ ਕੰਮ ਜੋਗਾ ਰਿਹਾ। ਸਾਡੇ 10-15 ਪਿੰਡਾਂ ਦੇ ਵਿੱਚ ਜਦੋਂ ਕਣਕ ਦਾ ਮੱਕੀ ਦੇ ਜਦੋਂ ਪਿੜ ਲੱਗਦੇ ਸੀ,
ਹਾਂਜੀ,
ਉਹ ਆਉਂਦਾ ਸੀ ਤੇ ਖਾਸ ਗੱਲ ਇਹ ਦੱਸਣ ਵਾਲੀ ਕਿ ਕੋਈ ਵੀ ਉਹਦੀ ਬੋਰੀ ਦੇ ਵਿੱਚ ਆਪਦੇ ਹੱਥਾਂ ਨਾਲ ਨਹੀਂ ਸੀ ਦਾਣੇ ਪਾਉਂਦਾ, ਉਹਨੂੰ ਕਹਿੰਦੇ ਹੁੰਦੇ ਸੀ ਬੋਧੀ ਭਲਵਾਨ ਆਪੇ ਪਾਲਾ। ਬੋਧੀ ਭਲਵਾਨ ਦਾ ਸਾਰੀ ਉਮਰ ਦਾ, ਦੇਖੋ ਕੱਲੇ ਸਾਡੇ ਪਿੰਡ ਨੇ ਨੀ ਆਲ ਦੁਆਲੇ ਦੇ ਪਿੰਡਾਂ ਨੇ ਵੀ, ਉਮਰ ਭਰ ਦਾ ਉਹਦਾ ਰੋਟੀ ਪਾਣੀ ਦਾ ਹਰ ਤਰ੍ਹਾਂ ਦਾ ਉਹਦਾ ਤੇ ਉਹਦੇ ਪਰਿਵਾਰ ਦਾ ਖਰਚਾ ਚੱਕ ਲਿਆ ਤੇ ਕਰਦੇ ਰਹੇ, ਤੇ ਇਹ ਕੈਸਾ ਸੱਭਿਆਚਾਰ ਸੀ।
ਹਾਂ। ਇੱਕ ਮਹਾਰਾਜ ਮੈਨੂੰ ਇੱਥੋਂ ਹੋਰ ਗੱਲ ਯਾਦ ਆਈ ਆ, ਸਾਡੇ ਪਿੰਡਾਂ ਦੇ ਵਿੱਚ
ਹਾਂਜੀ
ਜਿਹੜੀਆਂ ਬੁੱਢੀਆਂ ਮੱਝਾਂ ਹੁੰਦੀਆਂ ਸੀਗੀਆਂ, ਬੁੱਢੀਆਂ ਗਾਵਾਂ ਹੋ ਜਾਣੀਆਂ ਜਾਂ ਬੁੱਢੇ ਬਲਦ ਹੋ ਜਾਣੇ, ਹਾਂਜੀ
ਹਾਂਜੀ,
ਉਹਨਾਂ ਦੀ ਕਿੰਨੀ ਸੇਵਾ ਕਰਦੇ ਹੁੰਦੇ ਸੀ, ਕਹਿੰਦੇ ਹਨ ਸਾਡਾ ਲੇਖਾ ਦਿੱਤਾ ਆ।
ਹਾਂਜੀ, ਉਹ ਤਾਂ ਉਹ ਪਸ਼ੂ ਤਾਂ ਫੈਮਿਲੀ ਮੈਂਬਰ ਹੀ ਹੁੰਦੇ ਸੀ।
ਮੈਂ ਕਿਹਾ ਵੀ ਇੱਦਾਂ ਹੀ ਬੰਦਿਆਂ ਦਾ ਖਿਆਲ ਰੱਖਦੇ ਸੀ, ਉਹ ਉਹ ਕਲਚਰ ਹੁਣ ਖਤਮ ਹੋ ਗਿਆ। ਹੁਣ ਬੰਦਾ ਸੋਚਦਾ ਯਾਰ ਇਹ ਤੋਂ ਤਾਂ ਕੋਈ ਫਾਇਦਾ ਨਹੀਂ, ਇਹਨੂੰ ਬਾਹਰ ਕੱਢੋ, ਹੈ ਨਾ। ਇੱਕ ਜੀ ਹੋਰ ਮੈਂ ਤੁਹਾਨੂੰ ਪੁੱਛਣੀ, ਮੈਨੂੰ ਮਨ ਚ ਇੱਕ ਟੈਕਨੀਕਲ ਗੱਲ ਯਾਦ ਆ ਗਈ।
ਹਾਂਜੀ,
ਜਦੋਂ ਤੁਸੀਂ ਕਣਕ ਦੀ ਬੋਰੀ ਦੀ ਗੱਲ ਕੀਤੀ ਨਾ, ਜਦੋਂ ਜਿਹੜੀ ਅਸੀਂ ਕਣਕ ਵੇਚਦੇ ਹੁੰਦੇ ਸੀਗੇ, ਤੇ ਸਾਡੇ ਪਿੰਡ ਦਾ ਇੱਕ ਭਾਈ ਸੀਗਾ, ਤੇ ਉਹ ਗੁਰਬਖਸ਼ ਸਿੰਘ ਹੁਣੀ, ਉਹ ਕੁਛ ਆ ਕੇ ਲੈ ਜਾਂਦੇ ਹੁੰਦੇ ਸੀਗੇ ਸਾਤੋਂ ਕਣਕ।
ਅੱਛਾ,
ਤੇ ਉਹਨਾਂ ਨੇ ਆਪਣੀ ਆਪ ਜੋਖਣੀ ਜੀ।
ਅੱਛਾ,
ਹਾਂਜੀ, ਤੇ ਕਈ ਵਾਰੀ ਉਹਨਾਂ ਨੇ ਆਪ ਹੀ ਜੋਖੀ ਜਾਣੀ, ਜਾਣੀ ਕਿ ਉਹਨਾਂ ਨੇ ਗਾਂਹ ਵੇਚਣੀ ਹੁੰਦੀ ਸੀ, ਪੀ ਉਹਨਾਂ ਨੂੰ ਪਤਾ ਹੋਵੇ ਉੱਥੇ ਜਾ ਕੇ ਮੇਰੀਆਂ ਬੋਰੀਆਂ ਪੂਰੀਆਂ ਹੋ ਜਾਣ। ਹਾਂਜੀ, ਤੇ ਕਈ ਵਾਰੀ ਅਸੀਂ ਜੇ ਨਿਆਣਿਆਂ ਨੇ ਲੱਗ ਗਏ ਹੋਣਾ ਤਾਂ ਉਹਨਾਂ ਦੀ ਬੋਰੀ ਫੜ ਵੀ ਲੈਣੀ। ਹਾਂਜੀ, ਤੇ ਉਹਨਾਂ ਨੇ ਜਦੋਂ ਤੋਲਣਾ ਜੀ, ਉਹਨਾਂ ਨੇ ਸਦਾ ਇੱਦਾਂ ਤੋਲਣਾ, ਉਹ ਤਿੰਨ ਨਸੀ ਕਹਿੰਦੇ ਕਦੇ ਵੀ।
ਅੱਛਾ, ਹਾਂ ਠੀਕ ਹੈ, ਠੀਕ ਹੈ।
ਤੇ ਉਹਨਾਂ ਨੇ ਕਹਿਣਾ ਏਕਾ ਏਕਾ ਏਕਾ, ਉਹ ਪੱਲਾ ਪਾ ਕੇ ਫੇਕਣਾ, ਦੂਆ ਦੂਆ ਦੂਆ, ਫਿਰ ਕਹਿਣਾ ਬਹੁਤੇ।
ਹਾਂ ਸੁਣਿਆ, ਮੈਨੂੰ ਯਾਦ ਆ, ਬਹੁਤੇ ਸ਼ਬਦ ਮੈਨੂੰ ਯਾਦ ਆ।
ਮੈਨੂੰ ਵੈਸੇ ਮਾਫ਼ ਕਰਨਾ, ਮੈਨੂੰ ਚੇਤਾ ਭੁੱਲ ਗਿਆ, ਏਕਾ ਨਸੀ ਕਹਿੰਦੇ, ਪਹਿਲੇ ਨੂੰ ਬਰਕਤ,
ਬਰਕਤ ਕਹਿੰਦੇ ਸੀ, ਬਰਕਤ।
ਹਾਂ,
ਵਿਚਕਾਰ ਵੀ ਕੋਈ ਹੋਰ ਸ਼ਬਦ ਸੀ, ਤੀਜਾ ਬਹੁਤੇ ਸੀਗਾ।
ਅੱਛਾ ਜੀ, ਹਾਂ। ਤੇ ਪਰ ਜਿਹੜਾ ਜੀ ਪੁਰਾਣੇ ਜਿਹੜੇ ਆਦਿਵਾਸੀ ਸੀਗੇ ਬਹੁਤੇ ਸਾਡੇ ਵੀ, ਜਾਣੀ ਕਿ ਆਪਣੇ ਕਲਚਰ ਤੋਂ ਪਹਿਲਾਂ, ਲੇਖਾ ਪੜ੍ਹੀ ਤੋਂ ਪਹਿਲਾਂ,
ਹਾਂਜੀ,
ਕਹਿੰਦੇ ਆਮ ਦੁਨੀਆਂ ਇੱਦਾਂ ਗਿਣਤੀ ਕਰਦੀ ਸੀ ਵੀ ਇੱਕ ਜਾਂ ਦੋ ਜਾਂ ਬਹੁਤੇ, ਗਰੁੱਪ ਵੀ ਇਹੀ ਹੁੰਦਾ, ਮੋਰ ਦੈਨ ਥ੍ਰੀ ਪੀਪਲ। ਹਾਂਜੀ
ਹਾਂਜੀ ਹਾਂਜੀ ਹਾਂਜੀ,
ਫਿਰ ਉਹੀ ਗੱਲ ਆ ਗਈ। ਹਾਂਜੀ,
ਜਿਹੜੇ ਸ਼ਿਕਲੀਗਰ ਆਉਂਦੇ ਸੀ, ਆਏ ਫਿਰ ਗੱਲ ਚੋਂ ਗੱਲ ਯਾਦ ਆ ਜਾਂਦੀ ਆ। ਸਾਡਾ ਇੱਕ ਬਲਦ ਸੀ, ਉਹ ਬਲਦ ਨਾ ਮੂੰਹ ਦੇ ਨਾਲ ਆਪਦਾ ਰੱਸਾ ਖੋਲ ਲੈਂਦਾ ਸੀ ਕਿੱਲੇ ਨਾਲ।
ਅੱਛਾ ਜੀ,
ਉਹ ਕਿਸੇ ਨੇ ਕਿਹਾ ਵੀ ਗੋਹਾ ਲਾ ਦਿਆ ਕਰੋ, ਫਿਰ ਨੀ ਖੋਲੂਗਾ। ਉਹ ਗੋਹੇ ਦੀ ਵੀ ਪਰਵਾਹ ਨਹੀਂ ਸੀ ਕਰਦਾ, ਫਿਰ ਵੀ ਖੋਲ ਲੈਂਦਾ ਸੀ। ਉਹ ਸ਼ਿਕਲੀਗਰ ਆਏ ਹੋਏ ਸੀਗੇ, ਤੇ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਸਾਡੇ ਫਿਰ ਬਲਦ ਨਾਲ ਬਲਦ ਬਟਾ ਲਓ ਤੁਸੀਂ। ਊਂ ਤਕੜਾ ਸੀ, ਖੇਤੀ ਲਈ ਬਲਦ ਤਕੜਾ ਸੀਗਾ। ਉਹਦੇ ਚ ਇਹ ਹੋਇਆ ਵੀ ਲੈਣਾ ਦੇਣਾ ਕੁਛ ਨੀ ਹੈ, ਵੀ ਬਲਦ ਵੱਟੇ ਬਲਦ ਬਟਾਇਆ ਜਾ ਰਿਹਾ। ਤੇ ਉਹ ਮੈਨੂੰ ਸ਼ਿਕਲੀਗਰ ਬਜ਼ੁਰਗ ਦੀ ਇਹ ਗੱਲ ਚੇਤੇ, ਉਹ ਕਹਿੰਦਾ ਵੀ ਰਾਤ ਦੀ ਕੋਈ ਬੇਹੀ ਰੋਟੀ ਪਈ ਆ? ਤੇ ਮੇਰੀ ਮਾਂ ਕਹਿੰਦੀ ਵੀ ਹਾਂ ਭਾਈ ਪਈ ਆ ਕਈ ਰੋਟੀ। ਉਹ ਕਹਿੰਦਾ ਇੱਕ ਰੋਟੀ ਦੇ ਦਿਓ, ਸਾਡੇ ਵੱਡੇ ਵਡੇਰੇ ਨੇ ਦੱਸਿਆ ਹੋਇਆ ਵੀ ਸੌਦਾ ਅਸੀਂ ਨਾ, ਅਸੀਂ ਸੌਦਾ ਜਿਹੜਾ ਕਰਨਾ ਉਹਦੇ ਚ ਫਾਇਦੇ ਦਾ ਕਰਨਾ, ਅਸੀਂ ਉੱਤੇ ਕਰਨਾ, ਇੱਕ ਰੋਟੀ ਤੁਸੀਂ ਵੱਧ ਦੇ ਦਿਓ, ਬਸ ਠੀਕ ਆ, ਵਾਧੇ ਦਾ ਸੌਦਾ ਹੋ ਗਿਆ।
ਹਾਂ ਨਹੀਂ, ਵਧੀਆ ਜੀ ਗੱਲ। ਇੱਕ ਮੈਨੂੰ ਇਹ ਤੋਂ ਗੱਲ ਯਾਦ ਆ ਗਈ ਜੀ, ਇਹ ਮੈਨੂੰ ਸਾਡੀ ਬੀਬੀ ਨੇ ਗੱਲ ਦੱਸੀ ਆ। ਉਹ ਕਹਿੰਦੇ ਕਿ ਸਾਡੇ ਉਹਨਾਂ ਦੇ ਕੋਈ ਘਰਾਂ ਦੇ ਵਿੱਚੋਂ ਹੁੰਦਾ ਸੀ ਬਜ਼ੁਰਗ, ਹਾਂਜੀ, ਤੇ ਉਹਨੇ ਨਾ ਸਾਰੇ ਪਿੰਡ ਦੀਆਂ ਔਰਤਾਂ ਨੂੰ ਇਹ ਕਿਹਾ ਸੀਗਾ ਕਿ ਜਦੋਂ ਵੀ ਉਹਨਾਂ ਨੇ ਬਾਲ ਵਾਹਣੇ ਆ ਤੇ ਉਹਨਾਂ ਨੇ ਆਪਣੇ ਬਾਲ ਇੱਕ ਪਾਸੇ ਸਿੱਟੀ ਜਾਣੇ ਆ ਇੱਕ ਥਾਂ।
ਅੱਛਾ,
ਤੇ ਉਹਨੇ ਉਹ ਬਾਲ ਇਕੱਠੇ ਕਰਕੇ ਤੇ ਫਿਰ ਉਹਨਾਂ ਬਾਲਾਂ ਦਾ ਰੱਸਾ ਵੱਟਣਾ ਜੀ।
ਅੱਛਾ,
ਤੇ ਫਿਰ ਜਿਹਦੇ ਬਲਦ ਨੇ ਜਾਂ ਜਿਹਦੇ ਕੱਟੇ ਬੱਚੇ ਨੇ ਰੱਸਾ ਖਾਣ, ਜਿਹਦੇ ਕੱਟੇ ਬੱਚੇ ਨੂੰ ਜਾਂ ਬਲਦ ਨੂੰ ਰੱਸਾ ਖਾਣ ਦੀ ਆਦਤ ਹੁੰਦੀ ਸੀਗੀ,
ਤੇ
ਫਿਰ ਉਹਨਾਂ ਨੇ ਉਹਦੇ ਕੋਲੋਂ ਵਾਲਾਂ ਦਾ ਰੱਸਾ ਲੈ ਕੇ ਆਉਣਾ ਜੀ।
ਵਾਹ ਵਾਹ ਵਾਹ, ਕਿਆ ਬਾਤ।
ਤੇ ਦੇਖੋ ਸਿਆਣਿਆਂ ਦੀਆਂ ਕਿੱਦਾਂ ਗੱਲਾਂ ਸੀਗੀਆਂ। ਹਾਂਜੀ, ਕਿਸੇ ਵੀ ਚੀਜ਼ ਨੂੰ ਵੇਸਟ ਨਹੀਂ ਕਰਦੇ ਸੀਗੇ। ਤੇ ਹੁਣ ਅਸੀਂ, ਤੁਸੀਂ ਦੇਖ ਲਓ, ਇੱਕ ਬਰਗਰ ਮੰਗਾ ਲਓ ਤੇ ਉਹਦੇ ਨਾਲ ਫੋਮ ਦਾ ਡੱਬਾ ਆ ਜਾਂਦਾ, ਬਰਗਰ ਖਾ ਕੇ ਅਸੀਂ ਖਤਮ ਵੀ ਕਰ ਦਿੰਦੇ, ਉਹ ਫੋਮ ਦਾ ਡੱਬਾ ਲੱਖ ਸਾਲ ਗਲਦਾ ਨੀ। ਹਾਂਜੀ,
ਮੈਨੂੰ ਬਰਗਰ ਤੋਂ ਯਾਦ ਆ ਗਿਆ ਕੁਲਦੀਪ ਮਾਣਕ ਦਾ ਸ਼ਬਦ ਗਜਾ।
ਹਾਂ,
ਉਹ ਸਟੂਡੀਓ ਚ ਇੱਕ ਗੀਤ ਕਿਹਾ ਜਾ ਰਹੇ ਸੀ ਤੇ ਉਹਦੇ ਮੂਹਰੇ ਉਹਨੇ ਕਹਿਣਾ ਸੀ ਮਾਣਕ ਨੇ ਔ ਲੱਖ ਨਿਰੰਜਨ।
ਹਾਂ,
ਉਹ ਜਿਹੜਾ ਉਹਨੇ ਜਗਦੀਸ਼ ਡੀ ਸੀ ਜਿਹੜਾ ਰਿਕਾਰਡਿਸਟ ਆ, ਉਹਨੇ ਕਿਹਾ ਵੀ ਮਾਣਕ ਸਾਹਿਬ ਜਰਾ ਸੰਭਲ ਕੇ ਕਹੋ, ਠੀਕ ਨੀ ਕਹਿ ਰਹੇ, ਥੋੜਾ ਜਿਹਾ ਹਿੱਲ ਰਿਹਾ, ਔ ਲੱਖ ਨਿਰੰਜਨ ਬਕਾਇਦਾ ਸੁਰ ਚ ਕਹੋ। ਤੇ ਮਾਣਕ ਕਹਿੰਦਾ ਔ ਲੱਖ ਨਿਰੰਜਨ ਯਾਰ ਮੇਰਾ ਬੇਸੁਰਾ ਆ ਰਿਹਾ। ਕਹਿੰਦਾ ਇਹਦੇ ਨਾਲ ਤਾਂ ਮੈਂ 12-14 ਸਾਲ ਗਜਾ ਕਰਦਾ ਰਿਹਾ। ਉਹਨੇ ਦੱਸਿਆ ਵੀ ਉਹ ਛੋਟਾ ਹੁੰਦਾ ਡੇਰੇ ਚ ਜਿਹੜਾ ਰਹਿੰਦਾ ਸੀ, ਇੱਕ ਡੇਰਾ ਤਾਂ ਕਹਿੰਦੇ ਪਿੰਡ ਚ ਹੀ ਸੀਗਾ, ਇੱਕ ਨਾਲ ਦੇ ਪਿੰਡ ਸੀ।
ਅੱਛਾ,
ਕਹਿੰਦਾ ਅਸੀਂ ਜਾ ਕੇ ਕੋਈ ਹੋਰ ਗੱਲ ਨੀ ਸੀ ਕਹਿਣੀ ਹੁੰਦੀ, ਜਦੋਂ ਉਹ ਰੋਟੀਆਂ ਇਕੱਠੀਆਂ ਕਰਨ ਜਾਣਾ ਹੁੰਦਾ ਸੀ ਦਾਲ ਸਬਜ਼ੀ ਘਰੋ ਘਰੀ,
ਹਾਂਜੀ,
ਉੱਥੇ ਦਰਵਾਜੇ ਦੇ ਮੂਹਰੇ ਜਾ ਕੇ, ਬੂਹੇ ਦੇ ਮੂਹਰੇ ਜਾ ਕੇ ਮੈਂ ਉੱਚੀ ਆਵਾਜ਼ ਚ ਕਹਿ ਦੇਣਾ ਹੁੰਦਾ ਸੀ ਔ ਲੱਖ ਨਿਰੰਜਨ।
ਹਾਂਜੀ,
ਤੇ ਮਾਈ ਨੇ ਕਿਸੇ ਨੇ ਜੋ ਪਾਉਣਾ ਪਾ ਦੇਵੇ, ਦਾਲ ਪਾ ਦੇਵੇ, ਸਬਜ਼ੀ ਪਾ ਦੇਵੇ, ਰੋਟੀ ਦੇ ਦੇਵੇ। ਕਹਿੰਦਾ ਇਹ ਤਾਂ ਮੈਂ 14 ਸਾਲ ਕਹਿੰਦਾ ਰਿਹਾ ਔ ਲੱਖ ਨਿਰੰਜਨ, ਇਹ ਵੀ ਨਹੀਂ ਸੂਤ ਆ ਰਿਹਾ।
ਪਰ ਜੀ ਮੈਨੂੰ ਇਸ ਗੱਲ ਦਾ ਦੇਖ ਲਓ, ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਹੋਰ, ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਦੱਸੀ ਹੈ।
ਉਹ ਗਜਾ ਕਹਿੰਦਾ ਸੀ ਜਦੋਂ ਗਜਾ ਕਰਨ ਜਾਂਦੇ ਸੀ ਪਿੰਡ ਚ। ਕਹਿੰਦਾ
ਜਿਹੜੀਆਂ ਜੀ ਅਸੀਂ ਅੱਜ ਗੱਲਾਂ ਕਰ ਰਹੇ ਹਾਂ, ਇਹ ਜਿਹੜੀਆਂ ਗੱਲਾਂ ਆ, ਇਹ ਜੇ ਅਸੀਂ ਇੱਦਾਂ ਕਰਦੇ ਰਹੀਏ ਤਾਂ ਕੋਈ ਸੁਣਦਾ ਰਹੇ ਤਾਂ ਅਗਲੇ ਦੇ ਮਨ ਵਿੱਚ ਵੀ ਇੱਕ ਲਾਈਟ ਜਿਹੀ ਜਗ ਪੈਂਦੀ ਆ। ਹਾਂਜੀ
ਬਿਲਕੁਲ ਬਿਲਕੁਲ
ਹਾਂਜੀ, ਉਹ ਵੇਲੇ ਯਾਦ ਆ ਜਾਂਦੇ ਆ, ਉਹ ਡੇਕਾਂ, ਉਹ ਤੂਤ, ਉਹ ਮੰਜੀਆਂ, ਹਾਂਜੀ ਉਹ ਵਿਹੜੇ, ਉਹ ਨਿੰਮਾ, ਉਹ ਸ਼ਰੀ, ਹਾਂਜੀ ਉਹ ਯਾਦ ਆ ਜਾਂਦੇ ਆ। ਉਹ ਪੁਰਾਣੇ ਬਾਬੇ ਯਾਦ ਆ ਜਾਂਦੇ ਆ, ਕੋਈ ਖੂੰਡਾ ਫੜ ਕੇ ਤੁਰਿਆ ਆ, ਕੋਈ ਐਨਕ ਰੱਸੀ ਨਾ ਬੰਨ ਕੇ, ਹਾਂਜੀ
ਹੁਣ ਉਹੀ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਸਾਂਭੀਆਂ ਜਾਂਦੀਆਂ, ਆ ਜਿਹੜੇ ਆਪਣੇ ਸੱਭਿਆਚਾਰ ਘਰ ਬਣਦੇ ਆ ਨਾ,
ਹਾਂਜੀ
ਵਿਰਾਸਤ ਘਰ, ਸੱਭਿਆਚਾਰ ਘਰ,
ਹਾਂਜੀ ਹਾਂਜੀ ਉਹ ਤਾਂ ਇੱਥੇ ਹੁਣ ਜਿੱਦਾਂ ਜੀ ਅਮਰੀਕਾ ਦੇ ਵਿੱਚ ਨਾ ਕਈ ਥਾਵਾਂ ਤੇ ਤੁਸੀਂ ਜਾਓ ਤਾਂ ਉਹ ਉਹਨਾਂ ਨੇ ਬਣਾਇਆ ਆ ਪਾਇਨੀਅਰ ਵਿਲੇਜਸ ਉਹਨਾਂ ਨੂੰ ਕਹਿੰਦੇ ਆ। ਹਾਂਜੀ
ਅੱਛਾ ਅੱਛਾ,
ਤੇ ਜਿਹੜੇ ਲੋਕ ਪਹਿਲਾਂ ਆਏ ਉਹ ਕੀ ਕਰਦੇ ਹੁੰਦੇ ਸੀਗੇ, ਤੇ ਉੱਥੇ ਉਹਨਾਂ ਨੇ ਅੱਜ ਕੱਲ ਦੇ ਨਿਆਣੇ ਹਾਇਰ ਕੀਤੇ, ਉਹ ਨਿਆਣੇ ਪਹਿਲਾਂ ਆਪਣਾ ਫੋਨ ਤੇ ਕੁਛ ਦੇਖੀ ਜਾਂਦੇ ਆ ਜੀ, ਹਾਂਜੀ ਤੇ ਜਦੋਂ ਕੋਲ ਕੋਈ ਲੰਘਣ ਆ ਜਾਂਦਾ ਤਾਂ ਉਹ ਮਧਾਣੀ ਘੁਮਾਣ ਲੱਗ ਪੈਂਦਾ, ਉਹਨਾਂ ਨੂੰ ਆਪ ਨੀ ਪਤਾ ਕੀ ਕਰਦੀ।
ਲੁਧਿਆਣੇ ਜਿਹੜਾ ਖੇਤੀ ਯੂਨੀਵਰਸਿਟੀ ਚ ਬਣਾਇਆ ਹੋਇਆ ਨਾ ਸੱਭਿਆਚਾਰ ਘਰ,
ਹਾਂਜੀ
ਡਾਕਟਰ ਰੰਧਾਵਾ ਨੇ ਬਣਵਾਇਆ ਸੀਗਾ, ਉਹਦੇ ਵਿੱਚ ਇੱਕ ਸੁਜੈਸ਼ਨ ਬੁੱਕ ਹਰੇਕ ਚ ਰੱਖੀ ਹੁੰਦੀ, ਉੱਥੇ ਵੀ ਸੁਜੈਸ਼ਨ ਬੁੱਕ ਰੱਖੀ ਹੋਈ ਆ।
ਅੱਛਾ ਜੀ,
ਵੀ ਕੋਈ ਦੱਸ ਦੋ ਵੀ ਕੋਈ ਹੋਰ ਵੀ ਪਲੰਗ ਵੀ ਹੈਗਾ, ਤੰਗਲੀ ਤਰੰਗਲੀ ਵੀ ਹੈਗੀ, ਸਲੰਗ ਵੀ ਹੈਗੀ, ਸਾਰਾ ਕੁਛ ਆ ਉੱਥੇ। ਉੱਥੇ ਇੱਕ ਦਾ ਸੁਜੈਸ਼ਨ ਕਮਾਲ ਦਾ ਸੀ,
ਹਾਂਜੀ
ਉਹ ਕਹਿੰਦਾ ਮੈਂ ਸਾਰਾ ਸੱਭਿਆਚਾਰ ਘਰ ਪੂਰੀ ਤਰ੍ਹਾਂ ਘੁੰਮ ਕੇ ਦੇਖ ਲਿਆ, ਇਹਦੇ ਚ ਸ਼ਰਾਬ ਦੀ ਭੱਠੀ ਨੀ ਕਿਤੇ ਲਾਈ ਹੋਈ। ਕਿਉਂਕਿ ਸੱਭਿਆਚਾਰ ਦਾ ਹਿੱਸਾ ਤਾਂ ਹੈਗਾ ਹੀ ਆ ਨਾ।
ਹਾਂਜੀ ਹਾਂਜੀ ਹਾਂਜੀ, ਇਹ ਤਾਂ ਸਾਨੂੰ ਦੇਖਣਾ ਹੀ ਪੈਣਾ ਜੀ, ਸੱਭਿਆਚਾਰ ਦੇ ਵਿੱਚ ਬਹੁਤ ਕੁਛ ਹੁੰਦਾ ਪੁਰਾਣੇ, ਖਾਸ ਕਰਕੇ ਸੱਭਿਆਚਾਰ ਚਲੋ ਨਾ ਵੀ ਹੋਵੇ ਵਿਰਾਸਤ ਚ, ਉਹ ਵਿਰਾਸਤ ਚ ਆ ਜਾਂਦੀਆਂ ਨਾ ਚੀਜ਼ਾਂ।
ਹਾਂਜੀ ਹਾਂਜੀ ਹਾਂਜੀ,
ਤੇ ਵਿਰਾਸਤ ਨੂੰ ਹੁਣ ਅਸੀਂ ਕੌਣ ਹੁੰਦੇ ਹਾਂ ਬਦਲਣ ਵਾਲੇ, ਉਹ ਤਾਂ ਇਤਿਹਾਸ ਆ ਜੀ।
ਆਹੋ,
ਤੇ ਵਿਰਾਸਤ ਤੋਂ ਤਾਂ ਜਾਂ ਕੋਈ ਸੇਧ ਲਈ ਜਾ ਸਕਦੀ, ਜਾਂ ਕੋਈ ਸਬਕ ਸਿੱਖਿਆ ਜਾ ਸਕਦਾ, ਜਾਂ ਉਹਨੂੰ ਸਾਂਭਿਆ ਜਾ ਸਕਦਾ, ਪਰ ਉਹਨੂੰ ਬਦਲਿਆ ਥੋੜੋ ਜਾ ਸਕਦਾ।
ਮੇਰੇ ਜੀ ਨੂੰ ਜਦੋਂ ਵੀ ਗਾਉਣ ਵਾਲਿਆਂ ਨੇ ਮਾਰਨਾ ਤੇ ਉਹਨੂੰ ਜੰਡ ਦੇ ਹੇਠ ਹੀ ਲਿਜਾਣਾ ਪੈਣਾ, ਟਾਲੀ ਕਿੱਕਰ ਸਫੈਦੇ ਕੋਲ ਥੱਲੇ ਨਹੀਂ ਜਾ
ਸਕਦਾ। ਲਓ ਜੀ ਮਹਾਰਾਜ, ਤੁਸੀਂ ਬਹੁਤ ਵਧੀਆ ਅੱਜ ਰੰਗ ਲਾਇਆ ਜੀ ਮਹਾਰਾਜ, ਤੇ ਇਹ ਗੱਲ ਮੈਂ ਵੈਸੇ ਮੰਨਦਾ ਕਿ ਜਿੰਨਾ ਤੁਹਾਡੇ ਵਿੱਚ ਨਾ
ਸੱਚ, ਇੱਕ ਨਿੱਕੀ ਜੀ ਗੱਲ ਰਹਿ ਗਈ ਬੜੀ ਪਿਆਰੀ।
ਹਾਂਜੀ ਹਾਂ,
ਨੀਤੂ ਸਿੰਘ ਹੀਰੋਇਨ ਹੁੰਦੀ ਸੀ ਤੇ ਰਜੇਸ਼ ਖੰਨਾ ਸਟਾਰ, ਸਟਾਰ ਸ਼ਬਦ ਹੀ ਉਹਦੇ ਨਾਲ ਜੁੜਿਆ ਸੀ, ਸੁਪਰ ਸਟਾਰ।
ਹਾਂਜੀ,
ਚੋਪੜਾ ਭਰਾਵਾਂ ਨੇ, ਬੀ ਆਰ ਚੋਪੜਾ, ਯਸ਼ ਚੋਪੜਾ ਉਹਨਾਂ ਨੇ ਫੈਸਲਾ ਕਰ ਲਿਆ ਵੀ ਇੱਕ ਪੰਜਾਬੀ ਫਿਲਮ ਵੀ ਬਣਾਈ ਜਾਵੇ, ਹਿੰਦੀ ਫਿਲਮਾਂ ਤਾਂ ਇੰਨੀਆਂ ਹਿੱਟ ਦੇ ਦਿੱਤੀਆਂ।
ਹਾਂਜੀ,
ਇੱਥੇ ਮਾਊਂਟ ਵਿਊ ਚ ਠਹਿਰੇ ਹੋਏ, ਰਜੇਸ਼ ਖੰਨਾ ਆ ਗਿਆ, ਨੀਤੂ ਸਿੰਘ ਨੇ ਅਜੇ ਆਉਣਾ ਸੀ, ਤੇ ਉਹ ਸਾਰਾ ਕੁਛ ਪ੍ਰਬੰਧ ਹੋ ਗਏ ਤੇ ਉਹ ਮੇਰੇ ਕੋਲ ਫੋਟੋ ਪਈ ਆ, ਜਿਹੜਾ ਉਹ ਕਲੈਪ, ਇੱਕ ਕਲੈਪ ਜਿਹਾ ਦਿੰਦੇ ਹੁੰਦੇ ਆ।
ਹਾਂਜੀ ਹਾਂਜੀ,
ਤੇ ਉਹ ਚ ਗਿਆਨੀ ਜੈਲ ਸਿੰਘ ਹੁਣੀ ਖੜੇ ਆ, ਭਾਗ ਸਿੰਘ ਖੜਾ ਤੇ ਰਜੇਸ਼ ਖੰਨਾ ਵੀ। ਉਹ ਮਸਲਾ ਆਇਆ ਉਹਨੂੰ ਰਾਤ ਨੂੰ ਜਦੋਂ ਸਟੋਰੀ ਸੁਣਾਈ ਗਈ ਰਜੇਸ਼ ਖੰਨਾ ਨੂੰ, ਸੋਹਣੀ ਮਹੀਵਾਲ ਫਿਲਮ ਸੀ।
ਹਾਂਜੀ,
ਉਹ ਕਹਿੰਦਾ ਐਂਡ ਚੇਂਜ ਕਰੋ ਵੀ ਸੋਹਣੀ ਨੀ ਕੱਚੇ ਘੜੇ ਤੇ ਤਰ ਕੇ ਆਊਗੀ, ਮਹੀਵਾਲ ਕੱਚੇ ਘੜੇ ਤੇ ਤਰ ਕੇ ਆਊਗਾ। ਉਹ ਲੇਖਕਾਂ ਨੇ ਬਥੇਰਾ ਸਮਝਾਇਆ ਜੀ ਇਹ ਫੋਕ ਹੈ, ਨਹੀਂ ਚੇਂਜ ਹੋ ਸਕਦਾ। ਕਹਿੰਦਾ ਨਹੀਂ, ਫਿਰ ਤਾੜੀਆਂ ਤਾਂ ਸਾਰੀ ਕਲਾਈ ਫਿਲਮ ਦਾ ਤਾਂ ਸਾਰਾ ਜਿਹੜਾ ਹੈਗਾ ਟੌਰ ਤਾਂ ਬਣ ਜਾਣੀ ਹੈ, ਸੋਹਣੀ ਦੀ ਜਦੋਂ ਕੱਚਾ ਘੜਾ ਫੜਨਾ ਤੇ ਮਹੀਵਾਲ ਆਊਗਾ। ਉਹਨੇ ਨਾ ਹੀ ਕਰਤੀ, ਉਹ ਮੁੜ ਕੇ ਫਿਲਮ ਬਣੀ ਨੀ ਫਿਰ।
ਨਹੀਂ ਉਹੀ ਗੱਲ ਆ ਜੀ, ਜਦੋਂ ਤੁਸੀਂ ਕਿਸੇ ਹੋਰ ਬੰਦੇ ਨੂੰ ਦੱਸੋ ਨਾ ਕਿ ਹੁਣ ਦੇਖੋ ਕਿਸੇ ਚੰਦਰੇ ਨੇ ਦਿੱਤਾ ਲੂਣ ਸੇਵੀਆਂ ਚ ਪਾ, ਹਾਂਜੀ ਰਣਜੀਤ ਕੌਰ ਹੋਣਾ ਤਾਂ ਗਾਣਾ ਨਹੀਂ ਹੁੰਦਾ। ਹੁਣ ਗੱਲ ਇਹ ਆ ਵੀ ਜਦੋਂ ਹੁਣ ਤੁਸੀਂ ਬਾਹਰ ਆ ਕੇ ਦੇਖੋ ਤਾਂ ਹੁਣ ਸਾਰੇ ਨੂਡਲਾਂ ਖਾਂਦੇ ਆ ਲੂਣ ਪਾ ਕੇ, ਹਾਂਜੀ ਇਹ ਠੀਕ ਆ। ਕਿਸੇ ਹੋਰ ਕਲਚਰ ਦੇ ਵਿੱਚ ਉਹ ਚੀਜ਼ ਜਿਹਨੂੰ ਨਹੀਂ ਪਤਾ ਉਹਦੇ ਲਈ ਉਹ ਇੱਦਾਂ ਵੀ ਹੋਊਗੀ, ਲੂਣਕੀਆਂ ਸੇਵੀਆਂ ਵੀ ਹੁੰਦੀਆਂ ਹੋਣਗੀਆਂ, ਹਾਂਜੀ
ਹਾਂਜੀ ਹਾਂਜੀ,
ਪਰ ਸਾਡੇ ਕਲਚਰ ਦੇ ਵਿੱਚ ਤਾਂ ਸੇਵੀਆਂ ਮਿੱਠੀਆਂ ਹੀ ਆ। ਇਸੇ ਤਰੀਕੇ ਨਾਲ ਤੁਸੀਂ ਇੱਦਾਂ ਉਹ ਜਿਹੜੀਆਂ ਜਿਹੜੀ ਕਹਾਣੀ ਉਹਨੂੰ ਇੱਦਾਂ ਨਹੀਂ ਨਾ ਬਦਲ ਸਕਦੇ। ਹੁਣ ਕੋਈ ਇੱਦਾਂ ਕਹਿ ਦੇਵੇ ਵੀ ਨਹੀਂ ਨਹੀਂ ਜੀ ਮੈਂ ਚਾਹੁੰਦਾ ਔਰਤ ਨੂੰ ਮਰਦ ਦੇ ਬਰਾਬਰ ਦਿਖਾ ਲਓ, ਮਜਨੂੰ ਕਿਉਂ ਨਹਿਰ ਪੱਟੂਗਾ ਲੈਲਾ ਪੱਟੂਗੀ, ਹਾਂਜੀ ਉਹ ਤਾਂ ਸਾਰੀ ਗੱਲ ਹੀ ਬਦਲ ਗਈ। ਤੇ ਮਹਾਰਾਜ ਮੈਂ ਨਾ ਬਹੁਤ ਜਲਦੀ ਫਿਰ ਤੁਹਾਡੇ ਨਾਲ ਹੋਰ ਆਪਾਂ ਕਰਾਂਗੇ ਤੇ ਤੁਹਾਡੇ ਤੋਂ ਬਸ ਗੱਲਾਂ ਸੁਣਿਆ ਕਰਨਗੀਆਂ, ਤੇ ਤੁਸੀਂ ਜਿੰਨੀ ਇੰਟਰਸਟਿੰਗ ਅੱਜ ਗੱਲ ਕੀਤੀ ਆ ਜੀ
ਜੀ,
ਤੇ ਮੇਰਾ ਨੀ ਖਿਆਲ ਇਹਨੂੰ ਕੋਈ ਬੀਟ ਕਰ ਸਕਦਾ ਜੀ, ਤੁਹਾਡੇ ਕੋਲ ਇੰਨਾ ਮਸਾਲਾ ਤੇ ਜਿਹੜੀ ਤੁਹਾਡੀ ਯਾਦ ਸ਼ਕਤੀ, ਤੇ ਇੱਕ ਵਾਰ ਫਿਰ ਜਿਹੜੀ ਜਿਸ ਚੀਜ਼ ਲਈ ਅਸੀਂ ਧੰਨਵਾਦੀ ਆ ਤੁਹਾਡੇ, ਉਹ ਇਹ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਕੁਝ ਕੀਤਾ
ਜੀ
ਉਹ ਇੰਨਾ ਕੁਝ ਤੁਸੀਂ ਕਰ ਦਿੱਤਾ, ਮੇਰਾ ਖਿਆਲ ਕਈ ਹੋਰ 10 ਬੰਦਿਆਂ ਨੇ ਵੀ ਨਹੀਂ ਇੰਨਾ ਕੀਤਾ ਹੋਣਾ। ਤੇ ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਵੀ ਹੈਰਾਨੀ ਹੁੰਦੀ ਪਰ ਸਾਨੂੰ ਬਹੁਤ ਹੈਰਾਨੀ ਹੁੰਦੀ ਵੀ ਇੱਕ ਬੰਦਾ ਕਿੱਦਾਂ ਇੰਨਾ ਅਚੀਵ ਕਰ ਸਕਦਾ ਤੇ ਉਹਦੇ ਲਈ ਅਸੀਂ ਬਹੁਤ ਧੰਨਵਾਦੀ ਤੁਹਾਡੇ। ਤੁਸੀਂ ਆਪਣੇ ਆਪ ਨੂੰ ਦੁੱਖਾਂ 'ਚ ਪਾ ਕੇ ਵੀ ਆਪਣੇ ਆਪ ਨੂੰ ਮੁਸ਼ਕਲ 'ਚ ਪਾ ਕੇ ਵੀ ਜ਼ਿੰਦਗੀ ਵਿੱਚ ਇੰਨੀਆਂ ਮੱਲਾਂ ਮਾਰੀਆਂ ਤੇ ਉਹਨਾਂ ਚੀਜ਼ਾਂ ਦੇ ਰਿਜ਼ਲਟ ਸਾਡੇ ਸਾਹਮਣੇ ਆ। ਕਿੰਨੇ ਸੋਹਣੇ ਸੋਹਣੇ ਗੀਤ, ਕਿੰਨੇ ਵਧੀਆ ਵਧੀਆ ਕਲਾਕਾਰ ਤੇ ਕਿੰਨੀਆਂ ਵਧੀਆ ਇਤਿਹਾਸਕ ਚੀਜ਼ਾਂ ਅਖਬਾਰਾਂ ਦੇ ਥਰੂ, ਕਿਤਾਬਾਂ ਦੇ ਥਰੂ ਤੁਸੀਂ ਪੰਜਾਬ ਨੂੰ ਦਿੱਤੀਆਂ ਤੇ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਸਾਂਭ ਲਈਏ। ਹਾਂਜੀ,
ਇਹ ਤਾਂ ਸਰਦਾਰ ਜੀ ਚੰਗਾ ਹੋਇਆ ਕਿਉਂਕਿ ਬੜੇ ਉਤਸ਼ਾਹ ਨਾਲ ਤਾਂ ਵੀ ਦੱਸ ਹੋ ਜਾਂਦਾ। ਇਹ ਤੁਹਾਡੇ ਵਾਲਾ ਨਾ ਪ੍ਰੋਗਰਾਮ ਬਹੁਤ ਜ਼ਿਆਦਾ ਦੇਖਿਆ ਜਾਂਦਾ।
ਸੰਧੂ ਸਾਹਿਬ, ਪੋਪੂਲੈਰਿਟੀ ਤਾਂ ਚਲੋ ਇਹ ਤਾਂ ਦੇਖੋ ਇਸ ਕੰਮ 'ਚ ਬੰਦਾ ਨਾ ਹੀ ਪਵੇ। ਮੈਨੂੰ ਤਾਂ ਇਹ ਸੀਗਾ ਕਿ ਜਦੋਂ ਆਪਣਾ ਕਰੋਨਾ ਸ਼ੁਰੂ ਹੋਇਆ ਨਾ ਜੀ,
ਹਾਂਜੀ,
ਤੇ ਪਹਿਲਾਂ ਟਰੈਵਲ ਬਹੁਤ ਕਰਦੇ ਸੀਗੇ, ਸ਼ੋਆਂ 'ਤੇ ਜਾਂਦੇ ਸੀਗੇ ਤੇ ਪਰ ਜਦੋਂ ਫਿਰ ਘਰ ਬੈਠੇ ਰਹੇ ਕੁਛ ਚਿਰ ਤੇ ਮੈਂ ਫਿਰ ਸੋਚਿਆ, ਮੈਂ ਕਿਹਾ ਕੋਈ ਗੱਲਬਾਤ ਹੀ ਕੀਤੀ ਜਾਵੇ, ਇਹ ਵੀ ਤਾਂ ਵਿਰਸੇ ਨੂੰ ਸਾਂਭਣਾ ਹੀ ਆ।
ਹਾਂਜੀ, ਇਹਦਾ ਜਿਉਂ ਨਾ ਇਹਦਾ ਹਟਮਾ ਰੰਗ ਆਮ ਰੂਟੀਨ ਤੋਂ,
ਹਾਂਜੀ,
ਇੰਟਰਵਿਊਆਂ ਤੋਂ ਹਟਮਾ ਵਿਲੱਖਣ, ਦਿਲਚਸਪ ਵੀ ਬਹੁਤ, ਜਾਣਕਾਰੀ ਮਤਲਬ ਤੁਹਾਡੀਆਂ ਗੱਲਾਂ ਚੋਂ ਸਾਨੂੰ ਸਾਰਿਆਂ ਨੂੰ ਬੜੀਆਂ ਜਾਣਕਾਰੀ ਵਾਲੀਆਂ ਗੱਲਾਂ ਮਿਲ ਜਾਂਦੀਆਂ।
ਨਹੀਂ ਜੀ, ਪਰ ਤੁਸੀਂ ਤਾਂ ਅੱਜ ਤਾਂ ਬਸ ਭਰ ਦਿੱਤਾ ਜੀ, ਪੂਰਾ ਢੱਕਣ ਭਰ ਦਿੱਤਾ, ਪੂਰਾ ਘੜਾ ਭਰ ਦਿੱਤਾ ਜੀ ਅੱਜ, ਤੇ ਆਪਾਂ ਬਹੁਤ ਜਲਦੀ ਫੇਰ ਕਰਾਂਗੇ ਜੀ। ਤੇ ਅੱਜ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ।
ਹਾਂਜੀ ਹਾਂਜੀ, ਜ਼ਰੂਰ ਜੀ,
ਸਦਾ ਹੀ ਬਹੁਤ ਖੁਸ਼ੀ ਹੁੰਦੀ ਆ ਤੁਹਾਡੇ ਕੋਲ ਜਿਹੜੀਆਂ ਕਹਾਣੀਆਂ ਨਾ, ਬਿਲਕੁਲ ਤੁਹਾਨੂੰ ਐਨ ਯਾਦ ਆ ਕਿ ਫਲਾਨੇ ਬੱਸ ਸਟੇਸ਼ਨ ਤੇ ਖੜ ਕੇ ਉੱਥੇ ਚਾਹ ਪੀਤੀ ਸੀ, ਉਹ ਗੱਲਾਂ ਹੋਰ ਵੀ ਤੁਹਾਡੇ ਤੋਂ ਬਹੁਤ ਸੁਣਨੀਆਂ ਆਪਾਂ, ਉਹ ਕੁਛ ਫਿਰ ਅਗਲੀ ਵਾਰ ਕਰਾਂਗੇ ਜੀ।
ਹਾਂਜੀ ਹਾਂਜੀ, ਠੀਕ ਹੈ,
ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਮੇਰੇ ਵੱਲੋਂ ਵੀ ਤੁਹਾਨੂੰ ਤੇ ਸਾਰੇ ਵੀਰਾਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ। ਅਸੀਂ ਹਰ ਹਫ਼ਤੇ ਸ਼ੁੱਕਰਵਾਰ ਨੂੰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ। ਜੇ ਤੁਹਾਨੂੰ ਪੰਜਾਬੀ ਪੋਡਕਾਸਟ ਦੇ ਐਪੀਸੋਡ ਵਧੀਆ ਲੱਗਦੇ ਨੇ ਤਾਂ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ, ਫੋਲੋ ਕਰੋ, ਲਾਈਕ ਕਰੋ, ਕਮੈਂਟ ਕਰੋ, ਕਿਸੇ ਨਾ ਕਿਸੇ ਦੇ ਨਾਲ ਸ਼ੇਅਰ ਕਰੋ। ਅਗਲੇ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।